ਆਸਿ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੇ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਧਰ ਪੌੜੀ ਕੰਦਨ ਹੱਥ ਪਾਏ ਅੱਗਿਓ ਉਨ ਦਏ ਹੱਥ ਕਟਾਏ ਉਪਰੋ ਗਿਰ ਗਿਰ ਭੂਮਹਿ ਪੜੇ ਉਨਕੀ ਸੁਨੋ ਜੋ ਬਾਹਰ ਖੜੇ ਧਰ ਪੌੜੀ ਕੰਦਨ ਹੱਥ ਪਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਪੂਰਨ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਸਰਬੰਸ ਦਾਨੀ ਵਾਲੀਏ ਦੋ ਜਹਾਨ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਾਬਰ ਛਤਰ ਤਖਤ ਦੇ ਮਾਲਕ ਗੱਦੀ ਉੱਪਰ ਸੁਭਾਏ ਮਾਣ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਚੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਜੀ ਦੇ ਚਰਨ ਪਰਸ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਸਤਿਗੁਰ ਜੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਵਤਾਰ ਪੁਰਬ ਹੈ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਿਕਰਮੀ 1678 ਸੰਮਤ 12 ਅਪ੍ਰੈਲ 1621 ਈਸਵੀ ਸਨ ਦਿਨ ਮੰਗਲਵਾਰ ਸਵਾ ਪੈਰ ਤੜਕੇ ਵਿਸ਼ਾਖਾ ਨਛੱਤਰ ਸੀ ਉਸ ਸਮੇਂ ਸਤਿਗੁਰੂ ਜੀ ਧੰਨ ਧੰਨ ਮਾਤਾ ਨਾਨਕੀ ਜੀ ਦੀ ਗੋਦ ਨੂੰ ਭਾਗ ਲਾਉਣ ਵਾਸਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5ਵੇਂ ਸਪੁੱਤਰ ਜੋ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਸਤਿਗੁਰੂ ਜੀ ਦਾ ਅਵਤਾਰ ਹੋਇਆ ਹੈ ਆਪ ਸੰਗਤਾਂ ਨੂੰ ਸਤਿਗੁਰੂ ਜੀ ਦੇ ਅਵਤਾਰ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਸੱਚੇ ਪਾਤਸ਼ਾਹ ਜੀ ਤੱਕ ਜਦੋਂ ਅਵਤਾਰ ਹੋਇਆ ਹੈ ਉਸ ਵਕਤ ਦਾਸੀ ਨੇ ਚੁੱਕ ਕੇ ਸਤਿਗੁਰੂ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਸ੍ਰੀ ਅਕਾਲ ਤਖਤ ਸਾਹਿਬ ਲੈ ਕੇ ਆ ਰਹੇ ਸੀ ਜਦੋਂ ਲਿਆਂਦਾ ਹੈ ਅਤੇ ਮਾਤਾ ਗੰਗਾ ਜੀ ਕਹਿਣ ਲੱਗੇ ਕਿ ਸਪੁੱਤਰ ਆ ਸਾਹਿਬਜ਼ਾਦਿਆਂ ਦੇ ਨਾਮ ਰੱਖੋ ਉਸ ਵਕਤ ਦਾਸੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਮਸਤਕ ਲਵਾਇਆ ਹੈ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਚਰਨਾਂ 'ਤੇ ਮਸਤਕ ਲਗਾ ਕਰਕੇ ਦਾਸੀ ਆਪਣੀ ਗੋਦੀ ਵਿੱਚ ਲੈ ਕੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ ਨੂੰ ਉੱਠਣ ਲੱਗੇ ਹੈ। ਇੱਧਰੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੋ ਕੰਠ ਵਿੱਚ ਮੀਰੀ ਦੇ ਪੀਰੀ ਦੀਆਂ ਕਿਰਪਾਨਾਂ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਹੋਈਆਂ ਸੀ, ਜਦੋਂ ਦਾਸੀ ਗੋਦੀ ਵਿੱਚ ਲੈ ਕੇ ਉੱਠਣ ਲੱਗੇ ਹੈ, ਗੁਰੂ ਤੇਗ ਬਹਾਦਰ ਜੀ ਨੇ ਸਤਿਗੁਰ ਜੀ ਦੀਆਂ ਦੋਵੇਂ ਸ੍ਰੀ ਸਾਹਿਬਾਂ ਨੂੰ ਕਬਜ਼ਿਆਂ ਨੂੰ ਹੱਥ ਪਾ ਲਏ ਹੈ। ਦਾਸੀ ਛਡਾਉਣ ਪੈਂਦੀ ਹੈ, ਗੁਰੂ ਤੇਗ ਬਹਾਦਰ ਜੀ ਛੱਡਦੇ ਨਹੀਂ ਹੈ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਇਹਨਾਂ ਨੇ ਤਾਂ ਆਪਣਾ ਨਾਮ ਆਪੇ ਹੀ ਰੱਖ ਲਿਆ ਹੈ, ਇਹ ਤੇਗ ਦੇ ਬਹਾਦਰ ਹੋਣਗੇ, ਤੇਗ ਦੇ ਬੜੇ ਧਨੀ ਹੋਣਗੇ, ਤੇਗ ਦੀ ਬਹਾਦਰੀ ਕਰਨਗੇ। ਜਿਹੜੀ ਜ਼ੁਲਮ ਦੀ ਤੇਗ ਹੋਵੇਗੀ ਉਹ ਖੁੰਡੀ ਪੈ ਜਾਵੇਗੀ, ਇਹਨਾਂ ਦਾ ਰੋਮ ਵੀ ਨਹੀਂ ਕੱਟ ਸਕੇਗੀ, ਇਸ ਕਰਕੇ ਇਹਨਾਂ ਦਾ ਨਾਮ ਅਸੀਂ ਤੇਗ ਬਹਾਦਰ ਰੱਖਦੇ ਹਾਂ। ਇਸ ਤਰ੍ਹਾਂ ਜਦੋਂ ਨਾਮ ਰੱਖਣ ਵਾਸਤੇ ਅਕਾਲ ਤਖ਼ਤ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਲਿਆਂਦਾ ਗਿਆ, ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਨਾਮ ਤੇਗ ਬਹਾਦਰ ਪ੍ਰਗਟ ਕੀਤਾ। ਇਸ ਤਰ੍ਹਾਂ ਸਤਿਗੁਰੂ ਜੀ ਦੀ ਉਮਰ ਮਹੀਨਿਆਂ ਤੋਂ ਸਾਲਾਂ ਵਿੱਚ ਆਈ। ਸਾਲਾਂ ਵਿੱਚ ਉਮਰ ਆਉਂਦਿਆਂ ਹੋਏ ਕੁਝ ਜਦੋਂ ਸਾਲ ਬੀਤੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਧਿਆਨ ਅਸਥੀ ਰਹਿੰਦੇ ਹੈ, ਸਮਾਧੀ ਵਿੱਚ ਹੀ ਰਹਿੰਦੇ ਹਨ। ਜਦੋਂ ਕਿਤੇ ਮਨ ਦੀ ਮੌਜ ਹੁੰਦੀ, ਸਮਾਂ ਪ੍ਰਾਪਤ ਹੁੰਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾ ਕੇ ਨਮਸਕਾਰ ਕਰਦੇ, ਮੱਥਾ ਟੇਕ ਕੇ ਫਿਰ ਅਕਾਲ ਤਖ਼ਤ ਸਾਹਿਬ ਵਿਖੇ ਆੜ ਕੇ ਉੱਥੇ ਹੀ ਨੀਵੀਂ ਪਾ ਕੇ ਸਮਾਧੀ ਲਾ ਲੈਂਦੇ। ਇੱਧਰੋਂ 13 ਸਾਲ ਦੀ ਉਮਰ ਸਤਿਗੁਰੂ ਜੀ ਦੀ ਬੀਤ ਗਈ। ਇੱਕ ਦਿਨ ਮਾਤਾ ਨਾਨਕੀ ਜੀ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ, ਆਪ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਅਸੂਰ ਜਮਲ, ਅਣੀ ਰਾਏ, ਟਲ ਰਾਏ, ਇਹ ਸਾਰੇ ਵਿਹਾਰ ਕਾਰ ਵਿੱਚ ਆਪਣਾ ਚਿੱਤ ਰੱਖਦੇ ਹੈ, ਲਾਉਂਦੇ ਹੈ। ਇਹ ਆਪ ਜੀ ਦੇ ਸਾਹਿਬਜ਼ਾਦੇ ਛੋਟੇ, ਇਹ ਕਿਸੇ ਵਿਹਾਰ ਵੱਲ ਰੁਖ ਹੀ ਨਹੀਂ ਕਰਦੇ, ਬਸ ਆਪ ਜੀ ਦਾ ਦਰਸ਼ਨ ਕਰ ਲੈਂਦੇ ਅਤੇ ਧਿਆਨ ਵਾਸਤੇ ਰਹਿੰਦੇ ਹੈ। ਉਸ ਵਕਤ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪਿਆਰ ਕਰਦੇ ਹੋਏ, ਸੀਸ ਉੱਪਰ ਹੱਥ ਫੇਰਦੇ ਹੋਏ, ਸਤਿਕਾਰ ਦਿੰਦੇ ਹੋਏ ਕਹਿਣ ਲੱਗੇ, ਨਾਨਕੀ ਜੀ, ਇਹ ਆਪ ਜੀ ਦੇ ਪੁੱਤਰ ਧਰਮ ਦੀ ਰੱਖਿਆ ਕਰਨ ਵਾਲੇ ਹੋਣਗੇ, ਇਹ ਹਿੰਦ ਦੀ ਰੱਖਿਆ ਕਰਨ ਵਾਲੇ ਹੋਣਗੇ, ਐਸੀ ਇਹ ਤੇਗ ਦੀ ਬਹਾਦਰੀ ਕਰਨਗੇ ਕਿ ਤੇਗ ਜਿਹੜੀ ਉਹ ਖੁੰਡੀ ਪੈ ਜਾਵੇਗੀ, ਮੁੜ ਜਾਵੇਗੀ, ਪਰ ਕੱਚਾ ਧਾਗਾ ਵੀ ਤੋੜ ਨਹੀਂ ਸਕੇਗੀ, ਐਸੀ ਤੇਗ ਦੀ ਬਹਾਦਰੀ ਕਰਨਗੇ, ਤਾਂ ਹੀ ਇਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ ਐਸਾ ਨੇ। ਅਤੇ ਕਿਹਾ ਹੈ, ਇਹਨਾਂ ਦੇ ਘਰ ਸਪੁੱਤਰ ਹੋਣਗੇ ਜੋ ਦੇਗ ਤੇਗ ਦੇ ਧਣੀ ਹੋਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਇਸ਼ਾਰਾ ਸੀ ਕਿ ਇਹਨਾਂ ਦੇ ਗਾਂ ਪੁੱਤਰ ਹੋਣਗੇ, ਉਹ ਵੀ ਬੜੇ ਦੇਗ ਤੇਗ ਦੇ ਧਣੀ ਅਤੇ ਖਾਲਸਾ ਪੰਥ ਪ੍ਰਗਟ ਕਰਨਗੇ। ਇਹ ਭਵਿੱਖ ਦੇ ਬਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਸਮੇਂ ਕਹਿ ਦਿੱਤੇ ਸੀ। ਇਸ ਤਰ੍ਹਾਂ ਜਦੋਂ ਕੁਝ ਸਮਾਂ ਬੀਤਿਆ, ਮਾਤਾ ਜੀ ਬੜੇ ਪ੍ਰਸੰਨ ਹੋਏ ਸੁਣ ਕੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਸਮਾਧੀ ਵਿੱਚ ਹੀ ਬਹੁਤਾ ਸਮਾਂ ਗੁਜ਼ਾਰਦੇ। ਜਦੋਂ ਸਮਾਂ ਪਾਉਂਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਗੁਰੂ ਜੀ ਦੇ ਦਰਸ਼ਨ ਕਰ ਆਉਂਦੇ। ਇੱਧਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜਾ ਪ੍ਰੇਮ ਕਰਦੇ ਸੀ, ਜਦੋਂ ਬੁਲਾ ਲੈਣਾ ਅਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਜਾਣਾ ਅਤੇ ਕੋਲ ਜਾ ਕੇ ਨੀਵੀਂ ਪਾ ਕੇ ਬੈਠ ਜਾਣਾ। ਇਸ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਪੋਤਰੇ ਸ੍ਰੀ ਹਰ ਰਾਏ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ ਨਾ, ਉਦੋਂ ਸਤਿਗੁਰੂ ਜੀ ਦੇ ਤਿੰਨੇ ਮਹਿਲ ਰੋਸ ਮੁਜ਼ਾਹਰਾ ਕਰਦੇ ਸੀ ਅਤੇ ਮਾਤਾ ਨਾਨਕੀ ਜੀ ਕਹਿਣ ਲੱਗੇ ਕਿ ਆਪ ਜੀ ਦੇ ਵੱਡੇ ਸਪੁੱਤਰ ਦੇ ਕੁਝ ਨਾ ਕੁਝ ਕਰਕੇ ਉਹ ਆਪਣਾ ਗੁਜ਼ਾਰਾ ਕਰ ਲੈਣਗੇ, ਇਹ ਤੇਗ ਬਹਾਦਰ ਜੀ ਅਤੇ ਆਪ ਜੀ ਦੇ ਪੁੱਤਰ ਮਸਤੀ ਰਹਿੰਦੇ ਆ, ਇਹ ਵਿਚਾਰਿਆਂ ਦਾ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਗੁਰਤਾ ਗੱਦੀ ਬਖਸ਼ਦੇ। ਗੁਰੂ ਜੀ ਕਹਿਣ ਲੱਗੇ ਵੀ ਇਹ ਵੀ ਗੁਰਤਾ ਦੇ ਮਾਲਕ ਬਣਨਗੇ ਇੱਕ ਦਿਨ। ਮਾਤਾ ਨਾਨਕੀ ਜੀ ਕਹਿਣ ਲੱਗੇ ਵੀ ਕਦੋਂ ਬਣਨਗੇ, आप जी ने पोतरे श्री हर राय जी ने नवाज दिता है, इस करके एक दो गुरता गद्दी ते बराजन गए। सच्चे पातशाह जी कहन लगे भी फिर घिर के गुरता गद्दी ताडे पास ही आवेगी, ताडे पुत्र बड़े धर्म की रक्षा करने वाले गुरु बनणगे। जदों माता जी बहुते काले पए ना, सच्चे पातशाह जी प्रशादा छक रहे सी उस वक्त, जिहड़े कपड़ियां दे जिहड़े रुमाल दे नाल सतगुरु जी अपने हस्त कमर साफ कर रहे सी, ओ माता नानकी दी झोली विच पा दिता। रुमाल पा के कहिंदे कि आलो गुरता गद्दी संभाल के रखो, तुहाडे कोल गुरता गद्दी आवेगी। इस तरह बख्शिश कीती, माता नानकी जी बड़े प्रसन्न होए। गुरु जी के हुक्म विच रहिंदे होए कुछ समा जिहड़ा है उत्थे रहे कीरतपुर साहिब ही। जदों सतगुरु जी सचखंड निवास किया तो गुरु जी का हुक्म सी कि तुसीं अपने जिहड़ा है पेके जाके रहना है, जिथे अज बाबा बकाला है उदों बकाला पिंड सी इह, उत्थे जा के निवास किया। माता नानकी जी, माता गुजर कौर जी ते गुरु तेग बहादुर जी, सतगुरु जी ने इत्थे बड़ी तपस्या कीती है। आप जी नूं पता है कि सतगुरु जी इत्थे भौरे च तपस्या करदे रहे है, गुरद्वारा साहिब सुभायमान है। गुरु तेग बहादुर महाराज जी दानी भी बड़े सन, तेग दे धनी भी सन, इस तरह गुरु जी भगती विच भी संपूर्ण सन। दानिया विचों सतगुरु जी की कथा आती है कि जो बाबा गुरदित्ता जी की शादी सी ना विआह सी, ते सतगुरु जी दे माता जो माता नानकी सी, इस तरह माता मरवाही जी, माता दमोदरी जी, सारिया ने अपने साहबजादों नूं बड़ा सजाया तजाया। गुरु तेग बहादुर महाराज जी नूं सुंदर पछाका पहना के ते गहने बड़े पाए हुए सी। जदों बाबा गुरदित्ता जी की शादी सी, उस वक्त ब्राह्मण जिहड़े आउंदे सी मंगण वाले, वह ब्राह्मण आया एक गरीब, वह कहन लगा भी सतगुरु जी के होर साहबजादियां पासों मंगना तो ठीक नहीं है, गुरु तेग बहादुर जिहड़े आ इन्हां बारे बड़ा जस सुनिया है। हाथ जोड़ के कहन लगा पहला आ के नमस्कार कीती है, ते हुण वड्डे सी उम्र विच जिस करके सीस दित्ती है गुरु तेग बहादुर जी नूं। सीस देंदे हुए कहा कि तेग बहादुर, श्री तेग बहादुर जी, सतगुरु जी दे साहबजादियो, मैं गरीब ब्राह्मण हाँ, मेरे ते किरपा करो, तुसीं बड़े सखीदार हो, बड़े सखी दाते हो, मेरे ते मेहर करो। उस वक्त गुरु जी ने ऐसा दान किया साध संगत जी, अपने सारे गहने कंगन ला के ब्राह्मण नूं दे दिते, इत्थों तक अपना पछाका भी ला के दे दिता। ऐसी दारता सतगुरु जी ने दिखाई, तो माता जी ने पता लगा, माता नानकी जी कहन लगे कि सपुत्र तुहाडे सोने के कंगन गहने पछाका किथे है? तो गुरु तेग बहादुर जी ने जवाब दिता उस वक्त, कहते माता जी मैं वो गहने दे के बड़ी महंगी चीज़ खरीद ली है। इस तरह सतगुरु जी सखी दाते। दूजी गल एवें आती है, एक साखी कि एक गरीब सी धूम, जिन्हों मरासी कहते हैं, गुरु तेग बहादुर महाराज जी शस्त्र बस्त्र जा के घोड़े ते चढ़ के जिहड़ा है वह सैर कर रहे सी। ये डूम मरासी ने जो वेख्या सतगुरु जी का जस सुनिया से गुरु तेग बहादुर जी का कि छेवें पातशाह के जो सब तो छोटे सपुत्र है बड़े दिल उदार हैं, वो सतगुरु जी ने अगों मिलया, कहन लगा श्री तेग बहादुर जी आप जी का बड़ा जस सुनिया है, मेरे गरीब ते कृपा करो, मेहर करो, मेरे गरीब वाल झाती मारो। उस वक्त गुरु जी ने ऐसी मेहर भरी दृष्टि की, ऐसा सखीपुणा दिखाया कि जिहड़ा घोड़ा सी इस तरह शस्त्र वस्त्र सारे उन्हें अर्पण कर दिते हैं। इस करके गुरु जी दानी भी बहुत सन, तेग दे धनी भी बहुत सन। जिस वक्त श्री करतारपुर साहब जंग हुई है ना छेवें पातशाह की तुरकां नाल, शाहजहां की फौज नाल, 1 लाख का इकट्ठ सी फौज का, भाई विधि चंद आदि सिख आपो विच विचारां कर रहे सी कि 1 लाख तुरक है, आपां 1700-1800 जाना है। गुरु तेग बहादुर जी उस वक्त सुनते सी, ਤੇ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਮਨ 'ਚ ਵਿਚਾਰੀ ਹੈ ਕਿ ਉਹ ਪੁੱਤ ਕਾਹਦਾ ਹੈ ਜਿਹੜਾ ਆਪਣੇ ਪਿਤਾ ਦੇ ਔਖੇ ਸਮੇਂ ਕੰਮ ਨਾ ਆਵੇ। ਉਸ ਵਕਤ ਗੁਰੂ ਤੇਗ ਬਹਾਦਰ ਜੀ ਵੀ ਜੰਗ ਵਿੱਚ ਗਏ ਆ, ਕਰਤਾਰਪੁਰ ਸਾਹਿਬ ਦੀ ਜੰਗ ਵਿੱਚ, ਅਤੇ ਐਸੇ ਉੱਥੇ ਕੌਤਕ ਦਿਖਾਏ ਆ ਸ਼ਸਤਰ ਵਿੱਦਿਆ ਦੇ ਕਿ ਸਾਰੇ ਸਿੱਖ ਅਤੇ ਤੁਰਕ ਖੜ ਖੜ ਕੇ ਵੇਖਦੇ ਸੀ ਵੀ ਇੰਨੀ ਤੇਗ ਦੇ ਧਨੀ ਹੈ ਗੁਰੂ ਤੇਗ ਬਹਾਦਰ ਜੀ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਤੇਗ ਵੀ ਵਾਹੀ ਹੈ। ਇਸੇ ਤਰ੍ਹਾਂ ਭਗਤੀ ਸਰੂਪ ਵੱਲ ਜਾਈਏ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਐਸੀ ਤਪ ਤਪੱਸਿਆ ਕੀਤੀ ਹੈ, ਕਿਸੇ ਰਿਸ਼ੀ ਮੁਨੀ ਦਾ ਜੀਵਨ ਨਹੀਂ ਐਸਾ ਹੁੰਦਾ ਵੀ ਗੁਰੂ ਜੀ ਇੱਕ ਦੇ ਗੁਪਤ ਰਹੇ ਹੈ ਭੌਰੇ ਦੇ ਵਿੱਚ। ਇੱਕ ਗੁਰੂ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਬਾਬੇ ਬਕਾਲੇ ਵਿਖੇ। ਐਸੇ ਗੁਰੂ ਜੀ ਨੇ ਤਪ ਕੀਤਾ ਜਿਹਨਾਂ ਜਿਸ ਗੁਰੂ ਜੀ ਨੇ ਧਰਮ ਦੀ ਰੱਖਿਆ ਕੀਤੀ, ਆਪ ਵਿਰਾਗ ਦੇ ਸਰੂਪ, ਭਗਤ ਸਰੂਪ, ਅਤੇ ਧਰਮ ਦੀ ਵੀ ਰੱਖਿਆ ਕੀਤੀ। ਆਪਣਾ ਸੀਸ ਦੀਆ ਪਰ ਸਿਰ ਰਨਾ ਦੀਆ, ਗੁਰੂ ਜੀ ਦੇ ਉਹ ਬਚਨ ਪੂਰੇ ਕੀਤੇ ਜਿਹੜੇ 6ਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਵੀ ਜਿਹੜੀ ਤੁਰਕਾਂ ਦੀ ਜਾਲਮਾਂ ਦੀ ਜਿਹੜੀ ਤੇਗ ਹੈ ਵੀ ਖੁੰਡੀ ਪੈ ਜਾਵੇਗੀ ਪਰ ਧਾਗਾ ਕੱਚਾ ਨਹੀਂ ਕੱਢ ਸਕੇਗੀ, ਉਹ ਬਚਨ ਪੂਰੇ ਕਰਕੇ ਦਿਖਾਏ ਸਤਿਗੁਰੂ ਜੀ ਨੇ, ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ, ਤਿਲਕ ਜੰਜੂ ਰਾਖਾ ਪ੍ਰਭਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ, ਧਰਮ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਾਧ ਸੰਗਤ ਜੀ ਅੱਜ ਪ੍ਰਕਾਸ਼ ਪੁਰਬ ਅਵਤਾਰ ਪੁਰਬ ਦਿਹਾੜਾ ਹੈ। ਆਪ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈ ਹੋਵੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਨਾਮਦਾਨ ਦੀਆਂ ਦਾਤਾਂ ਬਖਸ਼ਣ, ਸੇਵਾ ਭਗਤੀ ਬਖਸ਼ਣ, ਜਿਨ੍ਹਾਂ ਦਾ ਆਪਾਂ ਨਾਮ ਰੋਜ਼ ਅਰਦਾਸ ਵਿੱਚ ਲੈਂਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਲੈਣ ਦੇ ਨਾਲ ਨੌ ਨਿਧੀਆਂ ਸਾਰੇ ਖਜ਼ਾਨੇ, ਇਹ ਦੁਨਿਆਵੀ ਵੀ ਪਰਲੋਕ ਦੇ ਵੀ ਹਿਰਦੇ ਵਿੱਚ ਵੀ ਸ਼ੁਭ ਗੁਣਾਂ ਰੂਪੀ ਖਜ਼ਾਨੇ ਆ ਜਾਂਦੇ ਹੈ। ਐਸੇ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ, ਸਾਨੂੰ ਨਾਮਦਾਨ ਦੀਆਂ ਦਾਤਾਂ ਬਖਸ਼ਣ, ਸੇਵਾ ਭਗਤੀ ਬਖਸ਼ਣ, ਜਿਸ ਕਰਕੇ ਸਾਡਾ ਲੋਕ ਸੁਖੀ ਹੈ ਪਰਲੋਕ ਸੁਹੇਲੇ ਹੋ ਸਕੇ। ਸੋ ਸਾਧ ਸੰਗਤ ਜੀ, ਜੋ ਆਪਾਂ ਲੜੀਵਾਰ ਕਥਾ ਹੁਣ ਆਪਾਂ ਕਰਦੇ ਹਾਂ ਰੋਜ਼ਾਨਾ ਸਰਵਣ, ਰਹਿੰਦੇ ਸਮੇਂ ਵਿੱਚ ਆਪਾਂ ਉਸ ਨੂੰ ਸਰਵਣ ਕਰੀਏ, ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਬਾਬਾ ਬੰਦਾ ਸਿੰਘ ਜੀ ਦੇ ਨਾਲ ਤੁਰਕਾਂ ਦੀ ਆਪੋ ਵਿੱਚ ਭੇੜ ਹੋ ਗਈ ਹੈ। ਜਿਹੜੇ ਤੁਰਕ ਮਗਰ ਲੱਗੇ ਸੀ ਜੱਥੇ ਦੇ ਮਗਰ, ਜਿਹੜਾ ਜੱਥਾ ਕਿਲ੍ਹੇ ਵਿੱਚੋਂ ਨਿਕਲ ਕੇ ਰਸਤਾਂ ਬਸਤਾਂ ਦੇ ਲੈਣ ਗਿਆ ਸੀ, ਇਹਨਾਂ ਨੇ ਬਹਾਨਾ ਮਾਰਿਆ ਸੀ ਤੁਰਕਾਂ ਨੇ ਮਗਰ ਚੜ੍ਹਾਈ ਕਰਕੇ, ਅਤੇ ਉਹਨਾਂ ਸਿੰਘਾਂ ਨਾਲ ਬੜਾ ਯੁੱਧ ਕੀਤਾ ਹੈ। ਉਹ ਸਾਰੇ ਥੋੜ੍ਹੇ ਸੀ, ਇਹ ਬਹੁਤੇ ਸੀ, ਜਿਸ ਕਰਕੇ ਉਹਨਾਂ ਸੀਸ ਤਲੀ 'ਤੇ ਰੱਖ ਕੇ ਜੰਗ ਕੀਤੀ ਤੁਰਕਾਂ ਨਾਲ। ਇਹਨਾਂ ਦੇ ਬਹੁਤੇ ਮਾਰੇ ਪਰ ਥੋੜ੍ਹੇ ਹੋਣ ਕਰਕੇ ਉਹ ਸ਼ਹੀਦ ਹੋ ਗਏ ਸਾਰੇ, ਪਰ ਅੰਤਲੇ ਸਵਾਸਾਂ ਤੱਕ ਲੜਦੇ ਰਹੇ। ਫਿਰ ਤੁਰਕਾਂ ਨੂੰ ਬੜਾ ਹੰਕਾਰ ਹੋ ਗਿਆ ਹੈ, ਇਹਨਾਂ ਮੁੜ ਕੇ ਆਪੋ ਵਿੱਚ ਦੀ ਸਲਾਹ ਕੀਤੀ ਵੀ ਹੁਣ ਚੁੱਪ ਕਰਕੇ ਕਿਉਂ ਬੈਠੇ ਹਾਂ, ਅਕੇਲੇ 'ਤੇ ਵੀ ਕਬਜ਼ਾ ਕਰੀਏ, ਹੱਲਾ ਕਰ ਦਈਏ, ਅਤੇ ਜੋ ਮਾਲ ਅਸਬਾਬ ਧਨ ਹੈ ਉਹ ਵੀ ਲੁੱਟ ਲਈਏ, ਕਿਉਂਕਿ ਇਹਨਾਂ ਨੂੰ ਭੁੱਲ ਸੀ ਕਿ ਬੰਦੇ ਸਿੰਘ ਨੇ ਆ ਬੜੇ ਇਲਾਕੇ ਸਾਡੇ ਲੁੱਟੇ ਹੋਏ ਆ, ਖਜ਼ਾਨਾ ਬਹੁਤਾ ਹੋਵੇਗਾ ਕਿਲ੍ਹੇ ਵਿੱਚ, ਪਰ ਉਹਨਾਂ ਨੇ ਤਾਂ ਸਭ ਵੰਡ ਛਕਿਆ ਸੀ ਅਤੇ ਕੋਈ ਜੋੜ ਕੇ ਤਾਂ ਕੁਝ ਰੱਖਿਆ ਨਹੀਂ ਸੀ। ਇਹਨਾਂ ਨੂੰ ਭੁਲੇਖਾ ਸੀ ਤੁਰਕਾਂ ਨੂੰ, ਸਲਾਹ ਵੀ ਆਪੋ ਵਿੱਚ ਦੀ ਕਰਕੇ ਇਹਨਾਂ ਨੇ ਕਿਲ੍ਹੇ ਵੱਲ ਨੂੰ ਚੜ੍ਹਾਈ ਕੀਤੀ ਹੈ। ਜਦੋਂ ਕਿਲ੍ਹੇ ਵੱਲ ਚੜ੍ਹਾਈ ਕੀਤੀ ਹੈ, ਘੋੜਿਆਂ ਵਾਲੇ ਪੈਦਲ ਸਭ ਜਾ ਰਹੇ ਹੈ, ਜਦੋਂ ਜਾਂਦੇ ਦਰਵਾਜ਼ੇ ਵਿੱਚ ਦੀ ਤਾਂ ਭੀੜ ਭੜੱਕਾ ਇਹਨਾਂ ਨਾਲ ਪਾਇਆ ਹੋਇਆ ਹੈ, ਆਪੋ ਵਿੱਚ ਹੀ ਭਿੜ ਕੇ ਡਿੱਗ ਪੈਂਦੇ ਹੈ, ਫਿਰ ਇੱਕ ਦੂਜੇ ਨਾਲ ਲੜਦੇ ਤੁਰਕ। ਇਸ ਤਰ੍ਹਾਂ ਜਦੋਂ ਅੰਦਰ ਗਏ ਹੈ, ਅੱਗੋਂ ਸਿੱਖ ਵੀ ਪੂਰੇ ਤਿਆਰ ਬਰ ਤਿਆਰ ਸਨ, ਉਹਨਾਂ ਨੇ ਬੰਦੂਕਾਂ ਦੀ ਜਿਹੜੀ ਛਲਕ ਕੀਤੀ, ਫਾਇਰ ਕੀਤੇ ਇਕੱਠੇ, ਕਿੰਨੇ ਤੁਰਕ ਜਿਹੜੇ ਮਾਰ ਛੱਡੇ ਹੈ। ਇੱਧਰੋਂ ਤੁਰਕਾਂ ਨੇ ਵੀ ਸਿੰਘਾਂ ਨੂੰ ਕਿੰਨਿਆਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਹੈ, ਆਪੋ ਵਿੱਚ ਹੀ ਬੜਾ ਜੰਗ ਯੁੱਧ ਮੱਚ ਰਿਹਾ ਹੈ। ਅਤੇ ਫਿਰ ਜਿਹੜੇ ਤੁਰਕ ਹੈ, ਜਦੋਂ ਇਹਨਾਂ ਨੂੰ ਮਾਰ ਪਈ ਹੈ, ਇਹ ਪਿੱਛੇ ਕੁਝ ਮੁੜੇ ਹੈ, ਕੁਝ ਬਾਹਰ ਖੜ੍ਹੇ ਸੀ, ਉਹਨਾਂ ਨੂੰ ਭੁਲੇਖਾ ਸੀ ਵੀ ਅੰਦਰ ਲੱਗਦਾ ਸਾਰੀ ਲੁੱਟ ਮਚਾਈ ਹੋਈ ਹੈ, ਪਰ ਇਹ ਨਹੀਂ ਪਤਾ ਕਿ ਅੰਦਰ 'ਤੇ ਜਿਹੜੇ ਲਾਸ਼ਾਂ ਦੇ ਢੇਰ ਪਏ ਹੋਏ ਹੈ, ਬਾਹਰ ਜਿਹੜੇ ਖੜ੍ਹੇ ਆ ਉਹ ਵੀ ਬੜੇ ਕਾਲੇ ਸਨ। ਇਹਨਾਂ ਤੁਰਕਾਂ ਕੋਲ ਤੋਪਾਂ, ਜਿਹੜੇ ਜੰਬੂਰੇ, ਛੋਟੀਆਂ ਤੋਪਾਂ, ਰੈਗਲੇ, ਬੰਦੂਕਾਂ ਗੋਲੀਆਂ ਤੀਰ ਕਮਾਨ ਸਭ ਬੜਾ ਸਾਜੋ ਸਮਾਨ ਸੀ। ਇਹਨਾਂ ਤੋਪਾਂ ਦੇ ਗੋਲੇ ਛੱਡ ਕੇ ਜਿਹੜੇ ਕਿਹੜੇ ਦੇ ਬੁਰਜ ਸਾਰੇ ਢਾਹ ਛੱਡੇ ਆ, ਕੰਧਾਂ ਵਿੱਚ ਵੀ ਗੋਲੇ ਮਾਰ ਮਾਰ ਕੇ ਕਿੱਡੇ ਕਿੱਡੇ ਮੋਹਰੇ ਕਰ ਦਿੱਤੇ ਹੈ। ਅਤੇ ਨਵਾਬ ਨੇ ਪੌੜੀਆਂ ਕਢਵਾਈਆਂ ਸੀ, ਆਪ ਬਣਵਾਈਆਂ, ਕੁਝ ਇਹਨਾਂ ਨੇ ਪਿੰਡਾਂ ਖਾਨੇ ਚੁੱਕ ਲਿਆਂਦੀਆਂ, ਉਹ ਲਾ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਅੱਗੇ ਪਹਿਲਾਂ ਹੀ ਖੜ੍ਹੇ ਸੀ, ਉਹਨਾਂ ਨੇ ਇਹਨਾਂ ਚੰਗਾ ਜਿਹੜਾ ਮਾਰਿਆ ਹੈ। ਵਿੱਚੋਂ ਕੁਝ ਦੇ ਕਹਿੰਦੇ ਆ ਵੀ ਬੰਦੇ ਸਿੰਘ ਨੂੰ ਦੱਸ ਦਈਏ ਵੀ ਬਾਬਾ ਜੀ ਆ ਬਿਪਤਾ ਬਣ ਆਈ ਹੈ, ਤੁਰਕ ਅੰਦਰ ਪ੍ਰਵੇਸ਼ ਕਰ ਆਏ ਹੈ। ਵਿੱਚੋਂ ਕੁਝ ਸਿਆਣੇ ਸੀ ਕਹਿੰਦੇ ਵੀ ਇਹ ਸਿੱਖ ਦਾ ਧਰਮ ਨਹੀਂ ਹੈ ਅਤੇ ਨਾ ਨੌਕਰ ਦਾ ਧਰਮ ਹੈ ਵੀ ਬਿਪਤਾ ਮੁਸੀਬਤ ਬਣ ਜਾਵੇ ਮਾਲਕ ਦੇ, ਇਸੇ ਤਰ੍ਹਾਂ ਗੁਰੂ ਪੀਰ 'ਤੇ ਮੁਸੀਬਤ ਬਣ ਆਵੇ ਅਤੇ ਸਿੱਖ ਜਿਹੜਾ ਹੈ ਉਹ ਫਰਿਆਦਾਂ ਕਰਦਾ ਫਿਰੇ। ਇਹਦੇ ਇਹੀ ਧਰਮ ਹੈ ਵੀ ਜੰਗ ਯੁੱਧ ਲਈ ਮਰ ਖੱਪ ਜਾਵੇ ਪਰ ਫਰਿਆਦ ਨਾ ਕਰਨ ਜਾਵੇ, ਆਪਣਾ ਸੀਸ ਵਾਰ ਦੇਵੇ ਆਪਣੇ ਗੁਰੂ ਦੇ ਵਾਸਤੇ। ਜਿਸ ਕਰਕੇ ਬੜਾ ਡਟ ਕੇ ਲੜੇ ਹੈ, ਇਹਨਾਂ ਤੁਰਕਾਂ ਸਾਰਿਆਂ ਨੂੰ ਮਾਰ ਛੱਡਿਆ ਹੈ। ਅਤੇ ਦੂਜੇ ਜਿਹੜੇ ਬਾਹਰ ਸੀ ਉਹ ਪੌੜੀਆਂ ਲਾ ਕੇ ਕੋਸ਼ਿਸ਼ ਕਰ, ਪੌੜੀਆਂ ਲਾ ਕੇ ਚੜ੍ਹ ਜਾਈਏ, ਅੰਦਰ ਪ੍ਰਵੇਸ਼ ਕਰ ਜਾਈਏ, ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ ਲੁੱਟਣ ਤੋਂ। ਉਹ ਜਿਵੇਂ ਉਹਨਾਂ ਪ੍ਰਵੇਸ਼ ਕਰਨਾ ਹੈ, ਅੱਗੋਂ ਸਿੱਖਾਂ ਨੇ ਇਹਨਾਂ ਨਾਲ ਵੀ ਯੁੱਧ ਕਰਨਾ ਹੈ, ਉਹ ਪ੍ਰਸੰਗ ਅੱਜ ਆ ਰਹੇ ਹਨ। ਆਓ ਆਪਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਰ ਪੌੜੀ ਕੰਧਣ ਹੱਥ ਪਾਏ।
ਇਸ ਪ੍ਰਕਾਰ ਇਹ ਜਿਹੜੇ ਬਾਹਰ ਖੜ੍ਹੇ ਸੀ ਨਾ ਤੁਰਕ, ਇਹ ਅੰਦਰ ਪ੍ਰਵੇਸ਼ ਹੋਣ ਲਈ ਚਾਹੁੰਦੇ ਕਿਉਂਕਿ ਰਾਹ ਬਥੇਰਾ ਬਣ ਗਿਆ ਸੀ। ਉਹ ਤੋਪਾਂ ਦੇ ਗੋਲੇ ਛੱਡਣ ਕਰਕੇ ਕੰਧਾਂ ਵੀ ਕਿੰਨੀਆਂ ਢਹਿ ਗਈਆਂ ਸਨ, ਬੁਰਜ ਢਾਹ ਦਿੱਤੇ ਸੀ। ਇਹਨਾਂ ਸੋਚਿਆ ਵੀ ਪੌੜੀਆਂ ਲਾ ਕੇ ਅੰਦਰ ਵੜ ਜਾਈਏ, ਇਸ ਕਰਕੇ ਪੌੜੀਆਂ ਨਾਲ ਕੰਧਾਂ ਦੇ ਰੱਖ ਕੇ ਲਾ ਕੇ ਕੰਧਾਂ ਦੇ ਨਾਲ ਤੇ ਹੱਥ ਪਾ ਕੇ ਚੜ੍ਹਨ ਲੱਗੇ ਹਨ।
ਅੱਗਿਓਂ ਉਨ ਦਏ ਹੱਥ ਕਟਾਏ।
ਅੱਗੋਂ ਉਹਨਾਂ ਨੇ ਕਹਿੰਦੇ ਜਿਹੜੇ ਸਿੱਖ ਸੀ ਪਹਿਲਾਂ ਖੜੇ ਸੀ ਤਲਵਾਰਾਂ ਲੈ ਕੇ ਇਹਨਾਂ ਦੇ ਹੱਥ ਵੱਢ ਸੁੱਟੇ ਹਨ ਜਿਹੜੇ ਚੜ੍ਹ ਰਹੇ ਸੀ।
ਉੱਪਰੋਂ ਗਿਰ ਗਿਰ ਭੂਮਹਿ ਪੜੇ।
ਜਦੋਂ ਹੱਥ ਵੱਢ ਦਿੱਤੇ ਹੁਣ ਤੇ ਫਿਰ ਰੁਕਣ ਕਿੱਥੋਂ, ਕਹਿੰਦੇ ਡਿੱਗ ਡਿੱਗ ਕੇ ਜਿਹੜਾ ਹੈ ਧਰਤੀ ਦੇ ਧੜਾਮ ਧੜਾਮ ਕਰਕੇ ਡਿੱਗਦੇ ਆ। ਅੱਜ ਜਿਵੇਂ ਉੱਚੇ ਥਾਂ ਤੋਂ ਕੋਈ ਪੱਥਰ ਰੋੜਾ ਸੁੱਟੀਏ ਤਾਂ ਕਿੰਨੀ ਆਵਾਜ਼ ਆਉਂਦੀ ਹੈ, ਇਸੇ ਤਰ੍ਹਾਂ ਧੜਾਮ ਧੜਾਮ ਕਰਕੇ ਡਿੱਗਦੇ ਹਨ।
ਉਨਕੀ ਸੁਣੋ ਜੋ ਬਾਹਰ ਖੜੇ।
ਕਵੀ ਜੀ ਕਹਿੰਦੇ ਉਹਨਾਂ ਦੀ ਸੁਣੋ ਜਿਹੜੇ ਬਾਹਰ ਖੜੇ ਸੀ, ਇਹਨਾਂ ਨੂੰ ਭੁਲੇਖਾ ਸੀ ਵੀ ਅੰਦਰ ਪੂਰੀ ਲੁੱਟ ਮਚੀ ਹੋਈ ਹੈ, ਪਤਾ ਤਾਂ ਕੁਝ ਹੈ ਨਹੀਂ ਸੀ ਵੀ ਅੰਦਰ ਬਚੇ ਹੈ ਕਿ ਮਰੇ ਹੈ ਜਾਂ ਖੱਪ ਗਏ ਹੈ, ਅਤੇ ਇਹ ਬਾਹਰ ਬੜੇ ਕਾਲੇ ਪੈ ਰਹੇ ਸੀ ਵੀ ਅਸੀਂ ਜਾ ਕੇ ਲੁੱਟ ਮਚਾਈਏ, ਇਸ ਕਰਕੇ ਇਹਨਾਂ ਦੇ ਕਹਿੰਦੇ ਹਾਲ ਸੁਣੋ।
ਕਰ ਕਰ ਤੁੰਮਣ ਦਰਵਾਜਨ ਆਏ।
ਇਹ ਤੁੰਮਣ ਫੌਜਾਂ ਇਕੱਠੀਆਂ ਕਰ ਕਰਕੇ ਜਥੇ ਇਕੱਠੇ ਕਰ ਕਰਕੇ ਦਰਵਾਜਿਆਂ ਵੱਲ ਭੱਜੇ ਆ ਰਹੇ ਲੱਗਣ ਵਾਸਤੇ।
ਦੌੜ ਮੁੜੇ ਕਛ ਅੱਗਿਓਂ ਸੰਕਾਏ।
ਜਦੋਂ ਦੌੜ ਕੇ ਗਏ ਆ ਫਿਰ ਇੱਕਦਮ ਹੀ ਮੁੜਿਆ ਸੰਗ ਜੀ ਆਈ ਹੈ ਕਿ ਵੇਖਿਆ ਜਾ ਕੇ ਵੀ ਘੋੜੇ ਦੇ ਜਿਹੜੇ ਤੁਰਕ ਹੈ ਦੁਸ਼ਮਣ, ਇਸੇ ਤਰ੍ਹਾਂ ਸਿੱਖ ਵੀ ਕਿੰਨੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਹੈ, ਲੋਥਾਂ ਦੇ ਢੇਰ ਵੇਖ ਕੇ ਅਤੇ ਇਹਨਾਂ ਨੂੰ ਸੰਗ ਹੀ ਪਿਛਾਹ ਮੁੜਿਆ। ਫਿਰ ਕਹਿੰਦੇ ਇੱਥੇ ਪਹਿਲਾਂ ਢੇਰ ਲੱਗੇ ਪਏ ਆ, ਕਿੱਥੇ ਮੂੰਹ ਚੁੱਕ ਕੇ ਤੁਰੇ ਜਾਂਦੇ ਹੋ, ਅਤੇ ਅੱਗੇ ਹੱਲਾ ਬੋਲਣ ਲਈ ਤੁਰ ਪਏ ਹੋ ਅਤੇ ਅੱਗੇ ਤਾਂ ਕੋਈ ਥਾਂ ਨਹੀਂ ਹੈ, ਜਿਸ ਕਰਕੇ ਬੜੀ ਸੰਗ ਆਈ ਪਿਛਾਹ ਨੂੰ ਮੁੜੇ ਹਨ ਮੂੰਹ ਜਾਂ ਮੋੜ ਕੇ।
ਅੱਗਿਓਂ ਗੋਲੀ ਛੁੱਟਤ ਬੰਦੂਕਤ।
ਕਹਿੰਦੇ ਅੱਗਿਓਂ ਗੋਲੀਆਂ ਛੁੱਟਦੀਆਂ ਸੂਕਦੀਆਂ ਨਿਕਲਦੀਆਂ ਕਿਲੇ ਵਿੱਚੋਂ।
ਤੀਰ ਕਮਾਨੋਂ ਜਾਵੇ ਚੂਕਤ।
ਅਤੇ ਜਿਹੜੇ ਤੀਰ ਕਮਾਨ ਹੈ ਕਮਾਨ ਚ ਜਿਹੜੇ ਸਨ, ਜਿਹੜੇ ਤੀਰ ਕਮਾਨ ਚਲਾਉਣ ਵਾਲੇ, ਉਹ ਕਮਾਨ ਜੋ ਤੀਰ ਛੱਡਦੇ ਬੜੇ ਛੂਕਦੇ ਆਉਂਦੇ ਹਨ ਅੰਦਰੋਂ।
ਸ਼ਮਸ਼ੇਰ ਨੰਗੀ ਪੜਥੇ ਕੋ ਖੜੇ।
ਕਹਿੰਦੇ ਕਈ ਕੁ ਜਿਹੜੇ ਸੀ ਉਹ ਤੇ ਸ਼ਮਸ਼ੇਰਾਂ ਤਲਵਾਰਾਂ ਫੜ ਫੜ ਕੇ ਖੜੇ ਸੀ, ਬੜੀਆਂ ਲਿਸ਼ਕਦੀਆਂ ਜਿਵੇਂ ਬਿਜਲੀ ਲਿਸ਼ਕਦੀ ਹੈ।
ਦੋ ਤਰਫ ਕੇ ਮੱਥੇ ਅੜੇ।
ਦੋਵਾਂ ਤਰਫਾਂ ਦੇ ਕਹਿੰਦੇ ਮੱਥੇ ਅੜੇ ਹੋਏ ਹੈ, ਭਾਵ ਕਿ ਆਹਮੋ ਸਾਹਮਣੇ ਜਿਹੜੀ ਭੇਡ ਬਣੀ ਹੋਈ ਹੈ ਪੂਰਾ ਟਾਕਰਾ ਇਹਨਾਂ ਦਾ ਹੋ ਰਿਹਾ ਹੈ।
ਦੋ ਤਰਫ ਤੇ ਛਲਕੈ ਚੱਲੀ,
ਇਹ ਦੋਵਾਂ ਤਰਫਾਂ ਤੋਂ ਕਹਿੰਦੇ ਛਲਕ ਚੱਲੀ ਹੈ। ਛਲਕ ਕਹੇਗੀ, ਛਲਕ ਦਾ ਮਤਲਬ ਹੁੰਦਾ ਹੈ ਫੈਰ ਇਕੱਠੇ ਕੀਤੇ ਹੈ, ਇੱਧਰੋਂ ਸਿੱਖ ਕਰ ਰਹੇ ਹੈ ਇੱਧਰੋਂ ਤੁਰਕ ਕਰ ਰਹੇ ਹਨ, ਜਿਸ ਕਰਕੇ ਧੂੰਆਂ ਗਿਰਦ ਮਚਾਇਆ ਹੋਇਆ ਹੈ ਉੱਥੇ।
ਮੋਹਰੇ ਟੋਏ ਟੋਏ ਲੇਵੈ ਰਲੀ,
ਤੇ ਜਿਹੜੇ ਪਿੱਛੇ ਸੀ ਤੁਰਕ ਬੜੇ ਕਾਲੇ ਸਨ, ਉਹ ਕੀ ਕਰਦੇ ਹੈ ਜਿਹੜੇ ਅੱਗੇ ਪਏ ਸੀ ਨਾ, ਲੋਥਾਂ ਪਈਆਂ ਸੀ, ਘੋੜੇ ਪਏ ਸੀ, ਮਰੇ ਸਿਪਾਹੀ ਮਰੇ ਪਏ ਸੀ, ਉਹਨਾਂ ਨੂੰ ਢੋ ਢੋ ਕੇ ਪਰੇ ਕਰ ਕਰਕੇ ਅੱਗੇ ਹੋ ਕੇ ਰਲ ਰਹੇ ਆ ਵੀ ਅਸੀਂ ਜਾ ਕੇ ਹੁਣ ਜੰਗ ਕਰੀਏ। ਇੱਧਰੋਂ ਸਿੱਖ ਜਦੋਂ ਗੋਲੀਆਂ ਚਲਾਉਂਦੇ ਕਹਿੰਦੇ ਮਾਰ ਕੇ ਸੁੱਟ ਦਿੰਦੇ ਆ, ਉਹਨਾਂ ਦੇ ਨਾਲ ਹੀ ਇਹ ਵੀ ਰਲ ਜਾਂਦੀਆਂ ਹੈ
ਲੋਥਾਂ।
ਹੁਣ ਜਵਾਨ ਜਦੋਂ ਭੱਜਦੇ ਆ, ਸਿੱਖ ਤੁਰਕ ਇਕੱਠੇ ਜਦੋਂ ਨੱਠਦੇ ਆ, ਘੋੜੇ ਨੱਠਦੇ ਆ, ਤੇ ਜਿਹੜੀ ਧੂੜ ਬੜੀ ਉੱਡਦੀ, ਘੱਟਾ ਬੜਾ ਉੱਡਦਾ ਹੈ। ਇਸੇ ਤਰ੍ਹਾਂ ਜਦੋਂ ਗੋਲੀਆਂ ਤੋਪਾਂ ਚੱਲਦੀਆਂ ਤੇ ਉਦੋਂ ਜਿਹੜਾ ਧੂੰਆਂ ਬੜਾ ਉੱਡਦਾ ਹੈ, ਜਿਸ ਕਰਕੇ ਕਹਿੰਦੇ ਗਿਰਦ ਚੜੀ ਹੋਈ ਹੈ ਆਕਾਸ਼ ਨੂੰ, ਉੱਥੇ ਦਿਖਦਾ ਨਹੀਂ ਕੋਈ ਆਪਣਾ ਪਰਾਇਆ।
ਆਪਣੇ ਪਰਾਇਓ ਸਮਝ ਨਾ ਪਇਓ,
ਆਪਣੇ ਦੇ ਪਰਾਏ ਦੀ ਸਮਝ ਨਹੀਂ ਪੈਂਦੀ ਵੀ ਕਿਹਦੇ ਵੱਜ ਰਹੀ ਹੈ, ਆਪਣੇ ਦੇ ਵੱਜ ਰਹੀ ਹੈ ਕਿ ਦੂਜੇ ਦੇ ਵੱਜ ਰਹੀ ਹੈ, ਤੇ ਇੰਨਾ ਧੂੰਆਂ ਉੱਥੇ ਗਿਰਦ ਚੜੀ ਹੋਈ ਹੈ।
ਦੋ ਤਰਫ ਤੇ ਇੱਕ ਤਰਫ ਪਈ,
ਕਹਿੰਦੇ ਦੋਵਾਂ ਤਰਫਾਂ ਤੋਂ ਇਹ ਲੜ ਰਹੇ ਸੀ, ਲੜਦਿਆਂ ਲੜਦਿਆਂ ਇੱਕ ਹੀ ਤਰਫ ਹੋ ਗਈ ਹੈ, ਭਾਵ ਕਿ ਰਲ ਮਿਲ ਹੀ ਗਏ ਹੈ, ਪਤਾ ਨਹੀਂ ਲੱਗਦਾ ਵੀ ਤੁਰਕ ਕਿਹੜਾ ਸਿੱਖ ਕਿਹੜਾ ਹੈ, ਬਸ ਵਾਰ ਤੇ ਵਾਰ ਚੱਲੀ ਜਾਂਦਾ ਹੈ ਆਪੋ ਵਿੱਚ।
ਉਹਾਂ ਪਛਾਣ ਨਾ ਕਿਸ ਕੀ ਰਹੀ,
ਉੱਥੇ ਕਹੇ ਜੀ ਕਹਿੰਦੇ ਪਛਾਣ ਹੀ ਨਹੀਂ ਰਹੀ ਹੈ, ਕੋਈ ਪਛਾਣ ਹੀ ਨਹੀਂ ਹੋ ਰਹੀ ਵੀ ਆ ਸਿੱਖ ਹੈ ਕਿ ਮੁਸਲਮਾਨ ਹੈ, ਬਸ ਜੰਗ ਮੱਚਿਆ ਹੋਇਆ ਹੈ ਘਮਸਾਨ ਦਾ।
ਦੋਹਰਾ ਪਿਛਲੇ ਅਗਲਨ ਕੋ ਮਰੇ,
ਜਿਹੜੇ ਕਹਿੰਦੇ ਪਿਛਲੇ ਸੀ ਉਹ ਅਗਲਿਆਂ ਨੂੰ ਮਾਰੀ ਜਾਂਦੇ ਹੈ, ਇਸੇ ਤਰ੍ਹਾਂ ਕਿ ਪਿਛਲਾ ਜਿਹੜਾ ਹੈ ਵੀ ਪਿੱਛੇ ਮਾਰਿਆ ਕਿ ਅੱਗੇ ਮਾਰਿਆ ਹੈ ਕੋਈ ਪਤਾ ਨਹੀਂ ਲੱਗਦਾ, ਵਾਰ ਅੰਨੇ ਵਾਹ ਕਰੀ ਜਾਂਦੇ ਹਨ।
ਕਰੇ ਨਾ ਕੋਈ ਪਛਾਣ,
ਪਛਾਣ ਹੀ ਨਹੀਂ ਹੁੰਦੀ ਆਪਣੇ ਪਰਾਏ ਦੀ।
ਭਾਈਨ ਕੋ ਮਾਰੇ ਭਾਈ,
ਕਹਿੰਦੇ ਭਰਾਵਾਂ ਨੂੰ ਭਰਾਏ ਮਾਰੀ ਜਾਂਦੇ ਹਨ, ਭਰਾਵਾਂ ਨੂੰ ਭਰਾ ਮਤਲਬ ਵੀ ਜਿਹੜੇ ਤੁਰਕ ਹੈ ਹੁਣ ਆਪੋ ਵਿੱਚ ਇਕੱਠੇ ਹੋ ਕੇ ਆਏ ਫੌਜ ਭਰਾ ਹੀ ਲੱਗਦੇ ਹੈ ਨਾ, ਇਸੇ ਤਰ੍ਹਾਂ ਸਿੱਖ ਜਿਹੜੇ ਇੱਕ ਪਾਸੇ ਸਾਰੇ ਭਰਾ ਹੀ ਹੈ, ਕਹਿੰਦੇ ਭਰਾਵਾਂ ਨੂੰ ਭਰਾ ਹੀ ਮਾਰੀ ਜਾਂਦੇ ਹਨ।
ਮੱਚ ਗਇਓ ਯੋਂ ਘਮਸਾਨ,
ਇਸ ਤਰ੍ਹਾਂ ਘਮਸਾਨ ਦਾ ਜਿਹੜਾ ਕਹਿੰਦੇ ਜੰਗ ਯੁੱਧ ਮੱਚਿਆ ਹੋਇਆ ਹੈ ਪਤਾ ਨਹੀਂ ਲੱਗਦਾ।
ਚੋ ਪਈ ਲੋਥਲ ਪੈ ਇਮ ਲੋਥਹਿ ਪਈ,
ਕਹਿੰਦੇ ਲੋਥਾਂ ਦੇ ਲੋਥ ਚੜ ਗਈਆਂ ਹੈ, ਕਿਉਂਕਿ 4 ਲੱਖ ਦੇ ਇਹ ਤੁਰਕ ਸੀ ਮਲਖਈਏ ਜਿਹੜੇ ਇਹਨਾਂ ਨਾਲ ਹੋਰ ਵਾਧੂ ਰਲੇ ਮਿਲੇ ਸੀ, 4 ਲੱਖ ਇੱਧਰ ਸੀ ਅਤੇ 4000 ਸਿੱਖ ਸੀ, ਅਤੇ ਹੁਣ ਸਿੱਖਾਂ ਨੇ ਕਹਿੰਦੇ ਇਹਨਾਂ ਦੇ ਬਹੁਤੇ ਮਾਰ ਛੱਡੇ ਹੈ, ਅਤੇ ਜੋ ਸਿੱਖ ਵੀ ਕੁਝ ਸ਼ਹੀਦ ਹੋਏ ਆ, ਕਹਿੰਦੇ ਲੋਥ ਤੇ ਲੋਥ ਚੜੀ ਹੋਈ ਹੈ ਉੱਥੇ।
ਜਲ ਕਿਨ ਕੰਧ ਉਸਾਰਨ ਠਈ,
ਕਹਿੰਦੇ ਜਾਣ ਲਓ ਵੀ ਕਿਸੇ ਨੇ ਮੰਨ ਲਓ ਵੀ ਨਵੀਂ ਕੰਧ ਜਿਹੜੀ ਬਣਾਈ ਹੋਵੇ, ਜਿਹਦੇ ਨਵੀਂ ਕੰਧ ਉਸਾਰੀ ਹੋਵੇ ਦਿਖਦੀ ਹੈ ਨਾ, ਇਸੇ ਤਰ੍ਹਾਂ ਕਹਿੰਦੇ ਲੋਥ ਤੇ ਲੋਥ ਚੜੀ ਹੋਈ ਹੈ ਕੰਧ ਵਾਂਗ।
ਜਲ ਕੋਈ ਬਨੀਆ ਉਤਰਿਓ ਆਏ,
ਕਹਿੰਦੇ ਇਵੇਂ ਲੱਗ ਰਿਹਾ ਹੈ ਜਾਣੋ ਕਿ ਕਿਵੇਂ ਜਿਵੇਂ ਕੋਈ ਬਾਣੀਆ ਸੌਦਾਗਰ ਸੌਦੇ ਵੇਚਣ ਵਾਲਾ ਜਿਹੜਾ ਉਹ ਉੱਤਰ ਆਇਆ ਹੋਵੇ ਇੱਥੇ।
ਬੋਰਨ ਪੈ ਗਈ ਬੋਰ ਟਿਕਾਏ,
ਜਿਵੇਂ ਉਹਨੇ ਆ ਕੇ ਬੋਰੀ ਤੇ ਬੋਰੀ ਚਾੜ ਦਿੱਤੀ ਹੋਵੇ ਨਾਜ ਦੀ ਬਾਣੀਏ ਨੇ ਉਹ ਸੌਦਾਗਰ ਨੇ, ਕਹਿੰਦੇ ਇਸੇ ਤਰ੍ਹਾਂ ਤੁਰਕਾਂ ਦੀਆਂ ਦੇ ਸਿੱਖਾਂ ਦੀਆਂ ਜਿਹੜੀਆਂ ਲੋਥਾਂ ਦੇ ਲੋਥ ਚੜੀ ਹੋਈ ਹੈ।
ਘੋੜਨ ਪੈ ਗਿਰ ਘੋੜੇ ਪਏ,
ਕਹਿੰਦੇ ਘੋੜਿਆਂ ਦੇ ਉੱਪਰ ਘੋੜੇ ਪਏ ਹੈ, ਕਿਉਂਕਿ ਗੋਲੀਆਂ ਵੱਜਦੀਆਂ ਹੈ ਮਨੁੱਖਾਂ ਨੂੰ ਵੀ ਵੱਜਦੀਆਂ, ਇਹਨਾਂ ਫੌਜਾਂ ਨੂੰ ਵੀ ਅਤੇ ਘੋੜਿਆਂ ਨੂੰ ਵੀ ਲੱਗਦੀਆਂ ਹੈ, ਜਿਸ ਕਰਕੇ ਘੋੜੇ ਵੀ ਬਹੁਤੇ ਮਰੇ ਖਬੇ ਹਨ, ਘੋੜੇ ਤੇ ਘੋੜਾ ਚੜਿਆ ਪਿਆ ਹੈ।
ਜਨ ਬਾਡੀਆਂ ਵੱਡ ਬਿਰਛ ਗਰਏ,
ਕਹਿੰਦੇ ਜਾਣ ਲਓ ਜਿਵੇਂ ਬਾਡੀਆਂ ਤਰਖਾਣਾ ਨੇ ਜਿਹੜਾ ਤਰਖਾਣ ਲੱਕੜ ਦਾ ਕੰਮ ਕਰਦਾ ਹੈ, ਕਹਿੰਦੇ ਜਿਵੇਂ ਉਹਨੇ ਬੜੇ ਬੜੇ ਵੱਡੇ ਰੁੱਖ ਵੱਢ ਕੇ ਸੁੱਟੇ ਹੋਣ, ਇਸੇ ਤਰ੍ਹਾਂ ਘੋੜਿਆਂ ਦੀਆਂ ਲੋਥਾਂ ਪਈਆਂ ਹਨ।
ਸੀਸ ਗਿਰੇ ਉਸ ਖੇਤਨ ਮਾਹੇ,
ਕਹਿੰਦੇ ਉਹ ਜਿਹੜਾ ਜੰਗ ਦਾ ਮੈਦਾਨ ਖੇਤ ਹੈ, ਖੇਤ ਜੋ ਮੰਡਿਓ ਸੂਰਮਾ, ਕਹਿੰਦੇ ਜਿਹੜਾ ਜੰਗ ਦਾ ਮੈਦਾਨ ਹੈ ਉਹ ਖੇਤ ਦੇ ਵਿੱਚ ਤੇ ਐਵੇਂ ਸਿਰ ਪਏ ਹਨ।
ਜਨ ਤਰਬੂਜ ਖੇਤ ਤੇ ਵਾਹੇ,
ਕਹਿੰਦੇ ਇਸ ਤਰ੍ਹਾਂ ਧੜ ਤੋਂ ਵੱਖਰੇ ਸੀਸ ਹੋਏ ਪਏ ਹੈ, ਜਿਵੇਂ ਕਹਿੰਦੇ ਆ ਪੈਲੀ ਦੇ ਵਿੱਚ ਖੇਤ ਦੇ ਵਿੱਚ ਜਿਵੇਂ ਕਹਿੰਦੇ ਤਰਬੂਜ ਤਰਬੂਜ ਹੋਏ ਹੋਣ, ਜਿਹੜੇ ਦਵਾਣੇ ਹੁੰਦੇ ਆ, ਦਵਾਣੇ ਦਵਾਣੇ ਪਏ ਹੁੰਦੇ ਨਾ ਇੱਥੇ ਵੇਲਾਂ ਨੂੰ ਲੱਗੇ ਹੋਏ। ਇਸੇ ਤਰ੍ਹਾਂ ਕਹਿੰਦੇ ਜੰਗ ਦੇ ਮੈਦਾਨ ਵਿੱਚ ਸਿਰ ਹੀ ਸਿਰ ਪਏ ਹਨ, ਉੱਥੇ ਦੇ ਕਹਿੰਦੇ ਲਹੂ ਦੇ ਤੇ ਖਾਲ ਹੀ ਵਗ ਗਏ ਆ, ਇੰਨਾ ਲਹੂ ਵਹਿ ਰਿਹਾ ਹੈ। ਇੱਕ ਬੰਦਾ ਮਰ ਜੇ ਨਾ ਤੇ ਕਿੰਨਾ ਖੂਨ ਹੁੰਦਾ ਉਹਦੇ ਅੰਦਰ, ਤੇ ਜਿੱਥੇ ਹੁਣ ਇੰਨੀ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਨਾਲ ਯੁੱਧ ਹੋ ਰਿਹਾ, ਉੱਥੇ ਤੇ ਕੀ ਬਣ ਰਿਹਾ ਹੋਵੇਗਾ। ਇੰਨਾ ਕਹਿੰਦੇ ਖੂਨ ਵਗ ਰਿਹਾ ਹੈ ਸੂਰਮਿਆਂ ਸਿੰਘ ਸੂਰਮਿਆਂ ਦਾ, ਕਹਿੰਦੇ ਖਾਲ ਹੀ ਵਗ ਰਿਹਾ ਖੂਨ ਦੇ।
ਜਨ ਸੀਚਤ ਤਹਿ ਬਾਗੇ ਵਾਲ,
ਕਹਿੰਦੇ ਐਵੇਂ ਪ੍ਰਤੀਤ ਹੋ ਰਿਹਾ ਜਿਵੇਂ ਬਾਗ ਵਾਲਾ ਮਾਲੀ ਆ ਬਾਗ ਨੂੰ ਜਿਵੇਂ ਪਾਣੀ ਸਿੰਜਦਾ ਹੈ ਨਾ, ਪਾਣੀ ਦਿੰਦਾ ਹੈ, ਇਸੇ ਤਰ੍ਹਾਂ ਕਹਿੰਦੇ ਖੂਨ ਰੂਪੀ ਜਿਹੜਾ ਪਾਣੀ ਉਹ ਬਾਗ ਨੂੰ ਲਾ ਰਿਹਾ ਹੈ ਮੈਦਾਨ ਵਾਲੇ ਨੂੰ।
ਰਗਤੋ ਬਿਰਥੇ ਲਾਲ ਸੋ ਲਾਗੈ,
ਤੇ ਜਿਹੜੀ ਧਰਤੀ ਹੈ ਕਹਿੰਦੇ ਲਾਲੋ ਲਾਲ ਹੋ ਗਈ ਹੈ, ਲਾਲ ਰੰਗ ਚੜ ਗਿਆ ਹੈ ਖੂਨ ਦਾ।
ਜਨ ਗੁਲਾਲ ਤੋ ਯੇ ਸਭ ਭਾਗੈ,
ਕਹਿੰਦੇ ਜਨ ਗੁਲਾਲ
ਜਨ ਗੁਲਾਲ ਤੋ ਯੇ ਸਭ ਬਾਗੈ,
ਕਹਿੰਦੇ ਸਭ ਬਾਗ ਹੈ ਜਿਹੜੇ ਬਾਣੇ ਹੁੰਦੇ ਨਾ ਜਿਵੇਂ ਆਪਾਂ ਪਾਉਂਦੇ ਹਾਂ, ਕਹਿੰਦੇ ਮੰਨ ਲਓ ਜਿਵੇਂ ਹੋਲੀ ਦਾ ਸਮਾਂ ਹੋਵੇ ਤੇ ਸਾਰਿਆਂ ਉੱਤੇ ਰੰਗ ਛਿੜਕਿਆ ਹੋਵੇ ਲਾਲ ਰੰਗ ਦਾ, ਤੇ ਉਹ ਸਾਰੇ ਬਾਣੇ ਲਾਲ ਹੋ ਜਾਂਦੇ ਆ, ਕੱਪੜੇ ਸਾਰੇ ਲਾਲ ਹੋ ਜਾਂਦੇ ਆ। ਇਸੇ ਤਰ੍ਹਾਂ ਕਹਿੰਦੇ ਜਿਹੜੇ ਜਿਉਂਦੇ ਆ, ਕੋਈ ਜ਼ਖਮੀ ਹੋਏ ਆ, ਕੋਈ ਜਿਹੜੇ ਸ਼ਹੀਦ ਹੋਏ ਹੋ ਗਏ ਆ ਸੂਰਮੇ, ਕਹਿੰਦੇ ਉਹਨਾਂ ਦੇ ਬਾਣੇ ਦੇ ਲਾਲ ਹੀ ਹੋਏ ਪਏ, ਰੰਗ ਹੀ ਚੜਿਆ ਹੈ ਲਾਲ।
ਲੋਥਨ ਸੋ ਮੂੰਦ ਗਏ ਦਰਵਾਜੇ,
ਇੰਨੀਆਂ ਲੋਥਾਂ ਕਹਿੰਦੇ ਇਕੱਠੀਆਂ ਹੋ ਗਈਆਂ, ਜਿਹੜੇ ਦਰਵਾਜੇ ਸੀ ਕਿਲਿਆਂ ਦੇ ਸਾਰੇ ਬੰਦ ਹੀ ਹੋ ਗਏ, ਲੋਹ ਤੇ ਲੋਹ ਚੜੀ ਹੈ, ਰਾਹ ਕਿਤੇ ਰਹਿ ਨਹੀਂ ਗਿਆ ਨੰਗਣ ਨੂੰ।
ਤਖਤੇ ਲਾਲ ਨਏ ਜਨ ਸਾਜੇ,
ਕਹਿੰਦੇ ਐਵੇਂ ਪ੍ਰਤੀਤ ਹੁੰਦਾ ਕਿਲੇ ਦੇ ਦਰਵਾਜੇ ਦੇ ਇਸ ਤਰ੍ਹਾਂ ਲਾਲ ਹੋ ਗਏ ਮਾਨੋ ਕਿ ਲਾਲ ਰੰਗ ਕਰ ਕਰਦੇ ਨਵੇਂ ਬਣਾਏ ਹੋਣ। ਖੂਨ ਦੇ ਨਾਲ ਸਾਰੇ ਜਿਹੜੇ ਕਿਲਿਆਂ ਦੇ ਦਰਵਾਜ਼ੇ ਸੀ, ਕਿਉਂਕਿ ਜਿੱਧਰੋਂ ਰਾਹ ਮਿਲਿਆ ਸੀ ਤੁਰਕੋਂ ਦੀ ਲੰਘਦੇ ਆ ਰਹੇ ਸੀ, ਇੱਧਰੋਂ ਗੋਲੀਬਾਰੀ ਆਪੋ ਵਿੱਚ ਦੀ ਇੰਨੀ ਹੋਈ ਹੈ, ਤਲਵਾਰਾਂ ਚੱਲੀਆਂ ਹੈ ਜਿਸ ਕਰਕੇ ਸ਼ਹੀਦ ਬੜੇ ਹੋ ਗਏ ਹੈ। ਕਹਿੰਦੇ ਦਰਵਾਜ਼ਿਆਂ ਦੇ ਵਿੱਚ ਲੋਹ ਤੇ ਲੋਹ ਚੜੀ ਹੋਈ ਹੈ ਤੇ ਲਾਲ ਹੀ ਦਰਵਾਜ਼ੇ ਹੋ ਗਏ ਹਨ। ਕਹਿੰਦੇ ਜਿੱਧਰ ਵੱਲ ਵੀ ਤੁਰਕਾਂ ਨੇ ਚਾਹਿਆ ਨਾ ਵੀ ਆਹ ਬੰਨੇ ਦੀ ਵੜ ਜਾਈਏ, ਇੱਧਰ ਦੀ ਚਾਹਿਆ ਵੀ ਇੱਧਰ ਦੀ ਲੰਘ ਜਾਈਏ, ਸੌਖੇ ਰਵਾਂਗੇ।
ਜਿੱਤ ਵੱਲ ਸਿੱਖ ਆਏ ਹੱਥ ਮੋੜਨ,
ਕਹਿੰਦੇ ਉੱਧਰ ਵੱਲੋਂ ਸਿੱਖਾਂ ਨੇ ਇਹਨਾਂ ਨੂੰ ਹੱਥ ਪਾ ਕੇ ਮੋੜਿਆ ਹੈ, ਭਾਵ ਅੱਗੋਂ ਇਹਨਾਂ ਨੂੰ ਮੋੜਿਆ ਹੈ, ਇਹਨਾਂ ਦੇ ਮੂੰਹ ਭੰਨੇ ਹਨ।
ਦੋਹਰਾ ਦੂਰੋਂ ਆਵੇ ਕਰ ਹੱਲਾ,
ਕਹਿੰਦੇ ਦੂਰੋਂ ਦੇ ਬੜੀ ਜੋਸ਼ ਦੇ ਨਾਲ ਯਾ ਲਈ ਕਰਦੇ ਹੱਲਾ ਕਰਨ ਆਉਂਦੇ ਆ ਵੀ ਆ ਮਾਰ ਦੇਣੇ ਆ, ਛੱਡਣਾ ਨਹੀਂ ਹੈ। ਤੁਰਕ ਬੜਾ ਰੌਲਾ ਰੱਪਾ ਕਰਦੇ ਭੱਜੇ ਆਉਂਦੇ ਹਨ।
ਸਿੰਘ ਨੇੜਿਓਂ ਦੇਹ ਗਿਰਾਏ,
ਅੱਜ ਤੋਂ ਨੇੜੇ ਆ ਢੁਕਦੇ ਆ ਨਾ, ਤੇ ਕਹਿੰਦੇ ਸਿੰਘ ਇਹਨਾਂ ਨੂੰ ਗਰਾ ਦਿੰਦੇ, ਮਾਰ ਕੇ ਸੁੱਟ ਦਿੰਦੇ ਹਨ।
ਸਿੰਘ ਸੋ ਆਗੇ ਹੋਏ ਮਰੇ,
ਕਹਿੰਦੇ ਸਿੰਘ ਜਿਹੜੇ ਆ ਨਾ ਉਹਨਾਂ ਨੂੰ ਕੋਈ ਫਿਕਰ ਫਾਕਾ ਨਹੀਂ ਹੈ, ਉਹਨਾਂ ਨੂੰ ਕੋਈ ਜਾਨ ਦੀ ਪਰਵਾਹ ਨਹੀਂ ਹੈ। ਉਹ ਸਿੰਘ ਦੇ ਕਹਿੰਦੇ ਅੱਗੇ ਹੋ ਕੇ ਮਰਦੇ ਆ, ਉਹ ਸ਼ਹੀਦ ਹੁੰਦੇ ਆ, ਉਹਨਾਂ ਨੂੰ ਤੇ ਮਰਨ ਦਾ ਜਿਹੜਾ ਚਾਹ ਹੈ।
ਤੁਰਕ ਮਰੇ ਪਿਛਾਹ ਜਾਏ,
ਤੁਰਕ ਮਰਦੇ ਦੇ ਆ ਕਹਿੰਦੇ ਪਿਛਾਂਹ ਜਾ ਕੇ, ਭਾਵ ਕੇ ਪਿੱਠ ਦਿਖਾ ਕੇ ਭੱਜਦੇ ਆ, ਫਿਰ ਮਗਰੋਂ ਗੋਲੀ ਵੱਜਦੀ ਆ ਜਿਸ ਕਰਕੇ ਭੱਜਦਿਆਂ ਹੋਏ ਨੂੰ ਜਦੋਂ ਡਿੱਗਦਾ ਮਰ ਜਾਂਦਾ ਤੁਰਕ। ਸਿੰਘ ਜਿਹੜੇ ਮਰਦੇ ਆ ਸਨਮੁਖ ਹੋ ਕੇ ਸਾਹਮਣੇ ਹੋ ਕੇ ਇਹ ਤੁਰਕ ਪਛਾਣ ਨੂੰ ਪਿੱਠ ਵਿਖਾਉਂਦੇ ਭੱਜਦੇ ਹੋਏ ਮਰਦੇ ਸ਼ਹੀਦ ਹੁੰਦੇ ਹਨ।
ਜਾਓ ਭਈ ਸਿੱਖਣ ਕੋਥੋਂ ਮਰਨੇ ਚਾਓ,
ਕਹਿੰਦੇ ਸਿੱਖਾਂ ਨੂੰ ਤੇ ਮਰਨ ਦਾ ਚਾਅ ਸੀ ਸ਼ਹੀਦ ਹੋਣ ਦਾ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਕਿ ਜਿਹੜੇ ਹੁੰਦੇ ਆ ਨਾ ਸੂਰਮੇ ਉਹਨਾਂ ਨੂੰ ਤੇ ਸ਼ਹੀਦ ਹੋਣ ਦਾ ਚਾਅ ਹੁੰਦਾ, ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਵੀ ਜਾਨ ਚਲੇ ਜਾਵੇਗੀ, ਉਹਨਾਂ ਨੇ ਤੇ ਜਾਨ ਆਪਣੀ ਭੁਲਾ ਦਿੱਤੀ ਹੁੰਦੀ ਹੈ। ਕਹਿੰਦੇ ਇਹ ਸਿੰਘਾਂ ਦੇ ਮਰਨ ਦਾ ਚਾਹ ਹੈ ਸੀ,
ਸਿੱਖਣ ਲੱਭਿਓ ਤਬ ਸੋ ਦਾਓ,
ਕਹਿੰਦੇ ਸਿੱਖਾਂ ਨੇ ਤੇ ਦਾ ਲੱਭਿਆ ਸੀ ਵੀ ਅੱਜ ਚੰਗਾ ਹੋਇਆ, ਭਲੀ ਮਨਾਈ ਹੈ ਕਿ ਸੱਚਾ ਪਾਤਸ਼ਾਹ ਤੇਰਾ ਸ਼ੁਕਰ ਹੈ ਸ਼ਹੀਦ ਹੋਵਾਂਗੇ, ਅਜੇ ਭੁੱਖੇ ਹੀ ਪਿਆਸੇ ਜਿਹੜਾ ਸਰੀ ਪ੍ਰਾਣ ਤਿਆਗ ਦਿੱਤੇ ਨੇ, ਕਿਹਾ ਦੀ ਸੂਰਮਤਾਈ ਹੈ ਇਹ ਵੀ ਜੇ ਪਕੜ ਲੈਣਗੇ ਤੇ ਤਸੀਹੇ ਦੇਣਗੇ, ਸ਼ਹੀਦ ਹੋ ਕੇ ਜਿਹੜਾ ਹੈ ਜਾਵਾਂਗੇ ਤੇ ਉਹ ਭਲਾ ਹੈ। ਤੇ ਸਿੰਘਾਂ ਨੇ ਤੇ ਕਹਿੰਦੇ ਦਾ ਲੱਭਿਆ ਸੀ,
ਸਿੱਖਣ ਨੇ ਥੀ ਜਾਨ ਵਿਸਾਰੀ,
ਸਿੱਖਾਂ ਨੇ ਤੇ ਆਪਣੀ ਜਾਨ ਜਿਹੜੀ ਭੁਲਾ ਦਿੱਤੀ ਸੀ ਵੀ ਆ ਜਾਨ ਨਾਮ ਦੀ ਕੋਈ ਚੀਜ਼ ਹੈ, ਪ੍ਰਾਣਾਂ ਵਿੱਚ ਕੋਈ ਸਵਾਸ ਵੀ ਹੁੰਦੇ ਹੈ, ਇਹ ਤੇ ਕਹਿੰਦੇ ਉਹਨਾਂ ਆਸ ਹੀ ਮੁਕਾ ਦਿੱਤੀ ਸੀ ਜੀਣ ਦੀ।
ਕਰੈ ਸਿੱਖ ਸ਼ਹੀਦਨ ਸਿਉ ਤਿਆਰੀ,
ਆ ਸਿੱਖਾਂ ਨੇ ਜਿਹੜੇ ਸ਼ਹੀਦ ਹੋ ਗਏ ਸਿੱਖ ਉਹਨਾਂ ਨਾਲ ਜਾਣ ਦੀ ਤਿਆਰੀ ਕਰ ਲਈ ਹੈ। ਉਹਨਾਂ ਨੂੰ ਵੇਖ ਵੇਖ ਕੇ ਚਾ ਚੜਦਾ ਵੀ ਭਰਾਓ ਅਸੀਂ ਵੀ ਤੁਹਾਡੇ ਕੋਲ ਆਉਣ ਲੱਗੇ ਹਾਂ, ਇਸ ਕਰਕੇ ਸਿੱਖਾਂ ਨੂੰ ਕੋਈ ਪਰਵਾਹ ਨਹੀਂ ਹੈ, ਸ਼ਹੀਦਾਂ ਦੇ ਨਾਲ ਜਾਣ ਦੀ ਤਿਆਰੀ ਕਰਦੇ ਹਨ।
ਸਰੀਰ ਚੀਰ ਕੀ ਪੀਰ ਨਾ ਜਾਣੇ,
ਕਹਿੰਦੇ ਜਿਹੜਾ ਸਰੀਰ ਉਹਦੇ ਚੀਰੇ ਗਏ ਆ, ਕਈਆਂ ਦੇ ਇੰਨੇ ਫੱਟ ਲੱਗੇ ਹੋਏ ਆ, ਖੂਨ ਜਿਹੜਾ ਉਹ ਵਗ ਰਿਹਾ ਹੈ, ਚੀਰੇ ਪਏ ਹੋਏ ਆ, ਫਾੜ ਪਏ ਹੋਏ ਆ, ਪਰ ਕਿਤੇ ਪੀੜ ਹੀ ਨਹੀਂ ਜਾਂਦੇ, ਕੋਈ ਫਿਕਰ ਹੀ ਨਹੀਂ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ, ਕਾਇਆ ਚੀਰ ਕਾਪਰ ਬਹੁ ਫਾਰੇ ਹਰ ਰੰਗ ਨਾ ਲਾਹੇ ਸੁਭਾਗਾ। ਅੱਜ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰੰਗ ਲੱਗ ਗਿਆ ਨਾ, ਉਹਨਾਂ ਦਾ ਜਿਹੜਾ ਸਰੀਰ ਹੈ ਭਾਵੇਂ ਕੱਪੜੇ ਵਾਂਗ ਜਿਹਦੇ ਵਿੱਚ ਦਰਜੀ ਜੇ ਪਾੜਦਾ ਨਾ, ਲੀਰਾਂ ਲਾ ਲਾ ਸੁੱਟੀ ਜਾਂਦਾ ਹੈ ਕੱਟ ਕੱਟ ਕੇ। ਕਹਿੰਦੇ ਜੇ ਇੱਦਾਂ ਉਹ ਕੱਪੜੇ ਵਾਂਗ ਵੀ ਚੀਰ ਚੀਰ ਕੇ ਸੁੱਟੀ ਜਾਵੇ ਨਾ, ਉਹਨੂੰ ਕੋਈ ਜਿਹਨੂੰ ਰਾਮ ਦਾ ਰੰਗ ਲੱਗਾ ਹੈ ਪਰਮੇਸ਼ਰ ਦੇ, ਕਹਿੰਦੇ ਉਹਨੂੰ ਤਾਂ ਵੀ ਕੋਈ ਚਿੰਤਾ ਨਹੀਂ, ਉਹਨੂੰ ਕੋਈ ਫਿਕਰ ਨਹੀਂ ਪੈਂਦਾ ਹੈ। ਭਾਈ ਮਤੀ ਦਾਸ ਜੀ ਨੂੰ ਵੇਖ ਲਓ ਆਰਾ ਫੇਰਿਆ ਹੈ, ਦੋ ਫਾੜ ਕੀਤੇ ਕੱਪੜੇ ਵਾਂਗ ਹੀ, ਕੋਈ ਫਿਕਰ ਹੀ ਨਹੀਂ ਹੈ। ਭਾਈ ਮਣੀ ਸਿੰਘ ਜੀ ਦਾ ਬੰਦ ਬੰਦ ਕੱਟਿਆ, ਕੋਈ ਫਿਕਰ ਨਹੀਂ ਹੈ। ਭਾਈ ਤਾਰੂ ਸਿੰਘ ਜੀ ਦਾ ਖੋਪੜ ਲਾਇਆ ਹੈ, ਆ 22 ਦਿਨ ਜਿਹੜਾ ਉੱਦਾਂ ਇਸ ਖੋਪੜ ਲੱਥੇ ਦੇ ਸਮੇਤ ਪਾਠ ਕਰਦੇ ਰਹੇ, ਕੋਈ ਫਿਕਰ ਨਹੀਂ ਹੈ। ਇਹ ਹਰੀ ਦੇ ਨਾਮ ਦਾ ਰੰਗ ਹੁੰਦਾ, ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ। ਕਾਇਆ ਕਾਪਰ ਚੀਰ ਭਾਉ ਫਾਰੇ ਹਰ ਰੰਗ ਨਾਲ ਲਾਹੇ ਸੁਭਾਗਾ। ਪਰਮੇਸ਼ਰ ਦੇ ਨਾਮ ਦਾ ਰੰਗ ਉਹਨਾਂ ਦਾ ਕਦੀ ਲੱਥਦਾ ਨਹੀਂ ਹੈ, ਐਸਾ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਸਿੱਖਾਂ ਨੂੰ ਕੋਈ ਪਰਵਾਹ ਨਹੀਂ ਹੈ, ਆ ਚੀਰ ਪਏ ਹੋਏ ਹੈ, ਸੀਨਿਆਂ ਉੱਤੇ ਵਾਰ ਖਾਧੇ ਹੋਏ ਹੈ, ਪੀੜ ਜਾਣਦੇ ਨਹੀਂ ਕਿ ਪੀੜ ਹੁੰਦੀ ਹੈ।
ਮਾਰੇ ਸ਼ਸਤਰ ਮਰਨ ਮਨ ਮਾਣੇ,
ਕਹਿੰਦੇ ਮਨ 'ਚ ਮਰਨਾ ਜਾਣ ਕੇ ਵੀ ਇੱਕ ਦਿਨ ਤੇ ਸਰੀਰ ਨੇ ਜਾਣਾ ਹੀ ਜਾਣਾ ਹੈ ਦੁਨੀਆਂ ਤੋਂ। ਇਹ ਸਰੀਰ ਦਾ ਕੀ ਹੈ, ਅੱਜ ਨਹੀਂ ਹੈ, ਅੱਜ ਬੈਠੇ ਰਵਾਂਗੇ ਤੇ ਹੋਰ 2 ਸਾਲਾਂ ਨੂੰ 10 ਸਾਲਾਂ ਨੂੰ ਤੇ ਮਰਨਾ ਹੀ ਹੈ। ਕਹਿੰਦੇ ਇਹ ਜਾਣ ਕੇ ਤੇ ਸ਼ਸਤਰ ਚਲਾਉਂਦੇ ਪਰਵਾਹ ਨਹੀਂ ਹੈ ਜਾਣ ਦੀ।
ਤੁਰਕ ਆਏ ਤੇ ਲੁੱਟਣ ਮਾਲ,
ਆ ਤੁਰਕ ਦੇ ਇਹਨਾਂ ਨੂੰ ਤੇ ਕੋਈ ਹੈ ਨਹੀਂ ਹੈ ਵੀ ਆ ਧਰਮ ਦੀ ਖਾਤਰ ਲੜਨਾ, ਇਹ ਤੇ ਭੁੱਖੇ ਨੰਗੇ ਕਹਿੰਦੇ ਲੁੱਟਣ ਵਾਸਤੇ ਆਏ ਸੀ। ਬੰਦੇ ਸਿੰਘ ਨੇ ਖਜ਼ਾਨਾ ਬੜਾ ਲੁੱਟਿਆ ਹੋਣਾ ਵਾ ਤੇ ਚਲੋ ਆਪਾਂ ਲੁੱਟ ਲਵਾਂਗੇ, ਇਹ ਤੇ ਤੁਰਕ ਕਹਿੰਦੇ ਮਾਲ ਲੁੱਟਣ ਵਾਸਤੇ ਆਏ ਹੋਏ ਸੀ।
ਐਸੋ ਭਇਓ ਉਹਨੇ ਕੋ ਹਵਾਲ,
ਕਹਿੰਦੇ ਉਹਨਾਂ ਦਾ ਵਿਚਾਰੇ ਦੇ ਇਹੋ ਜਿਹਾ ਹਾਲ ਹੋਇਆ ਵੀ ਆਏ ਤੇ ਲੁੱਟਣ, ਵੀ ਜਿਵੇਂ ਕਹਾਵਤ ਹੈ ਨਾ ਵੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ, ਆਏ ਸੀ ਖਜ਼ਾਨਾ ਲੁੱਟਣ ਤੇ ਮਿਲਿਆ ਕੁਝ ਹੋਰ, ਆਪਣੀ ਸਗੋਂ ਧੌਣਾ ਕਟਵਾ ਕੇ ਤੇ ਆਪਣੇ ਬਹੁਤੇ ਬੰਦੇ ਮਰਵਾਏ। ਕਹਿੰਦੇ ਇਹਨਾਂ ਦਾ ਬੁਰਾ ਹਾਲ ਹੋਇਆ।
ਜਿੱਤ ਵੱਲ ਤੱਕੈ ਸਿੱਖ ਉੱਤ ਵੱਲ ਖੜੇ,
ਕਹਿੰਦੇ ਜਿੱਧਰ ਜਾਂਦੇ ਸੀ ਨਾ ਵੀ ਅੱਧ ਵਾਜੇ ਥਾਣੀ ਲੰਘ ਜਾਈਏ, ਆ ਪੌੜੀ ਲਾ ਕੇ ਕਿਲ੍ਹਾ ਟੱਪ ਜਾਈਏ, ਜਿੱਧਰ ਵੱਲ ਹੀ ਕਹਿੰਦੇ ਤੱਕਦੇ ਹੈ ਉੱਧਰੋਂ ਹੀ ਸਿੱਖ ਖੜੇ ਦਿਸਦੇ ਹੈ, ਤੇ ਥੋੜ੍ਹੇ ਪਰ ਇਹਨਾਂ ਵਾਸਤੇ ਬਹੁਤੇ ਹੈ, ਕਿਉਂਕਿ ਇੱਕ ਇੱਕ ਸਿਕੜਾ 5-5, 10-10 ਨਾਲ ਦੇ ਟਾਕਰਾ ਕਰਦਾ ਸੀ। ਇਸ ਕਰਕੇ ਕਹਿੰਦੇ ਜਿੱਧਰ ਵੱਲ ਵੇਂਦੇ ਆ ਇਹਨਾਂ ਨੂੰ ਸਿੱਖ ਹੀ ਖੜੇ ਦਿਸਦੇ ਹਨ।
10 ਪੰਜਣ ਸਿਓ ਇੱਕ ਸਿੱਖ ਲੜੇ,
ਇਹ 10-10 ਜਾਣੇ 5-5 ਜਾਣੇ ਇਕੱਠੇ ਹੋ ਜਾਂਦੇ ਜਦੋਂ ਪੈਂਦੇ ਆ, ਇੱਧਰੋਂ ਸਿੱਖ ਇੱਕੋ ਹੀ ਲੜਦਾ ਹੈ, 5-5 ਜਾਣਿਆਂ ਨੂੰ ਜਿਹੜਾ ਹੈ ਉਹ ਹੰਬਾ ਦਿੰਦਾ ਹੈ, ਥੱਕ ਜਾਂਦੇ, ਇਹਨਾਂ ਦੀ ਬਾਹ ਨਹੀਂ ਚੱਲਦੀ।
ਟੱਪ ਟੱਪ ਸਿੱਖ ਕੰਧਣ ਤੇ ਪਾਵੇ,
ਇੱਧਰੋਂ ਸਿੱਖਾਂ ਨੂੰ ਕਹਿੰਦੇ ਇੰਨਾ ਜੋਸ਼ ਆਇਆ ਹੈ ਵੀ ਮਰਨਾ ਕਬੂਲ ਕੀਤਾ ਹੋਇਆ ਹੈ, ਅਤੇ ਕਹਿੰਦੇ ਕੰਧਾਂ ਟੱਪ 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 ਕੇ ਨਾ ਕਿਲੇ ਦੀਆਂ, ਅਤੇ ਇਹਨਾਂ ਤੁਰਕਾਂ ਦੇ ਜਾ ਜਾ ਗਲ ਪੈਂਦੇ ਵੀ ਤੁਹਾਨੂੰ ਕੀ ਜ਼ਰੂਰਤ ਪੌੜੀ 'ਤੇ ਚੜ੍ਹਨ ਦੀ, ਅਸੀਂ ਆਪੇ ਹੀ ਆ ਜਾਂਦੇ ਹਾਂ।
ਤੁਰਕਣ ਮਾਰੇ ਪਿੱਛੇ ਨਾ ਆਵੇ,
ਕਹਿੰਦੇ ਤੁਰਕਾਂ ਨੂੰ ਮਾਰਨ ਲਈ ਅੱਗੇ ਹੋ ਹੋ ਵੱਧਦੇ ਆ, ਪਿੱਛੇ ਪੈਰ ਨਹੀਂ ਕਰਦੇ ਵੀ ਪਿੱਛੇ ਪੈਰ ਕਰ ਲੈਣ, ਗਾਂ ਦੀ ਗਾਂ ਹੀ ਪੈਰ ਵਧਾਈ ਜਾਂਦੇ ਹੈ। ਇਸੇ ਤਰ੍ਹਾਂ ਵੀ ਤੁਰਕ ਮਾਰਦੇ ਹੈ, ਕੋਸ਼ਿਸ਼ ਪੂਰੀ ਕਰਦੇ, 10-10 ਜਾਣੇ ਪੈ ਕੇ, 5-5 ਜਾਣੇ ਪੈ ਕੇ, ਪਰ ਸਿੱਖ ਕਹਿੰਦੇ ਪਿੱਛੇ ਨਹੀਂ ਹਟਦੇ, ਪੂਰਾ ਜਿਹੜਾ ਜਾਂ ਦੇ ਜੂਝ ਕੇ ਲੜਦੇ ਹਨ।
ਤੁਰਕ ਬਚਿਓ ਸੋ ਮੁੜ ਪਾਇਓ,
ਕਹਿੰਦੇ ਤੁਰਕ ਜਿਹੜਾ ਬਚ ਗਿਆ ਹੈ ਨਾ ਉਹਨੇ ਉਹਦੇ ਮੁੜ ਹੀ ਪਾਇਆ ਹੈ, ਵੀ ਉਹਨੇ ਸੋਚਿਆ ਵੀ ਆਪ ਮੁੜ ਜਾਈਏ, ਪਿੱਛੇ ਚਲੇ ਜਾਈਏ, ਬਚ ਜਾਂਗੇ ਚੰਗੀ ਹੈ, ਕਿਹੜਾ ਮੇਰੇ ਸਿਰ 'ਤੇ ਸਭ ਕੁਝ ਹੈ। ਤੁਰਕ ਜਿਹੜਾ ਜਿਹਦਾ ਬਚਾਅ ਹੁੰਦਾ ਉਹਦੇ ਬਚਾਅ ਕਰਕੇ ਭੱਜਣ ਦੀ ਕਰਦਾ ਹੈ।
ਐਸਾ ਯੁੱਧ ਉਹਾਂ ਕੁਛ ਭਇਓ,
ਇਹੋ ਜਿਹਾ ਯੁੱਧ ਉੱਥੇ ਇਹੋ ਜਿਹਾ ਕੁਝ ਹੋ ਗਿਆ ਹੈ ਜਿੱਥੇ ਤੁਰਕ ਦੇ ਪਛਾਣ ਨੂੰ ਨੱਠਦੇ ਆ, ਪਰ ਸਿੱਖ ਪਛਾਣ ਹੀ ਪੈਰ ਕਰਦੇ।
ਲੋਥਨ ਉਪਰ ਲੋਤ ਸੋ ਪਰੀ,
ਇਸ ਪ੍ਰਕਾਰ ਲੋਥਾਂ ਦੇ ਲੋਥਾਂ ਕਹਿੰਦੇ ਚੜੀਆਂ ਹੋਈਆਂ ਹੈ ਸੂਰਮਿਆਂ ਦੀਆਂ।
ਗੋਨਣ ਪਰ ਜਨ ਗੁਣ ਸੋ ਧਰੀ,
ਕਹਿੰਦੇ ਜਿਵੇਂ ਗੋਨਣ ਕਹੀਏ ਬੋਰੀ, ਕਹਿੰਦੇ ਜਿਵੇਂ ਬੋਰੀ ਦੇ ਬੋਰੀ ਨਾਗ ਦੀ ਚਾੜੀ ਹੁੰਦੀ ਹੈ ਨਾ ਬਾਣੀ ਸੁਦਾਗਰ ਨੇ, ਇਸੇ ਤਰ੍ਹਾਂ ਕਹਿੰਦੇ ਲੋਥ ਤੇ ਲੋਥ ਚੜੀ ਹੋਈ ਹੈ, ਇਸੇ ਤਰ੍ਹਾਂ ਘੋੜੇ ਤੇ ਘੋੜੇ ਪਏ ਹੋਏ ਮਰੇ ਹੋਏ।
ਦੋਹਰਾ ਤੁਰਕਣ ਲੱਗੇ ਜ਼ਖਮ ਇੱਕ,
ਕਹਿੰਦੇ ਤੁਰਕ ਨੂੰ ਤੇ ਇੱਕ ਜ਼ਖਮ ਲੱਗ ਜਾਵੇ ਨਾ,
ਮੁੜ ਡੇਰਨ ਨੱਠੇ ਚਾਰ,
ਆ ਮੁੜ ਕੇ ਕਹਿੰਦੇ ਚਾਰ ਚਾਰ ਡੇਰਨ ਨੱਠਦੇ ਆ, ਜ਼ਖਮ ਇੱਕ ਨੂੰ ਲੱਗਦਾ ਚਾਰ ਚਾਰ ਜਾਣੇ, ਐਵੇਂ ਬਹਾਨਾ ਜਿਹਾ ਬਣਾ ਕੇ ਵੀ ਆ ਵੀ ਬੰਦਾ ਮਰ ਗਿਆ ਹੈ, ਬੰਦਾ ਮਰ ਗਿਆ, ਲੱਤਾਂ ਬਾਹਾਂ ਚੁੱਕ ਕੇ ਭੱਜ ਜਾਂਦੇ ਆ ਬਹਾਨੇ ਦੇ ਨਾਲ। ਇੱਕ ਨੂੰ ਜ਼ਖਮ ਹੁੰਦਾ ਹੈ, ਕਹਿੰਦੇ ਚਾਰ ਚਾਰ ਜਿਹੜੇ ਨਾਲ ਨੱਠ ਪੈਂਦੇ ਹਨ।
ਕੋ ਚੱਕੈ ਬੰਦੇ ਕੋ,
ਕਹਿੰਦੇ ਕੋਈ ਤੇ ਜਿਹੜਾ ਚੱਕਦਾ ਹੈ ਆਪਣੇ ਬੰਦੇ ਨੂੰ, ਤੇ ਕੋਈ ਕਹਿੰਦੇ ਉਹ ਪੱਟੀ ਬੰਨਦਾ ਹੈ ਮਲਮ ਕਰਦਾ ਹੈ।
ਦੋਏ ਇਮ ਹੀ ਤੁਰੇ ਹੋਏ ਨਾਰ,
ਆ ਦੋ ਤੇ ਜਾਂ ਵਿਚਾਰੇ ਜਾਣ ਕੇ ਵੀ ਜਿਹੜਾ ਸਮਾਂ ਲੰਘ ਜਾਵੇ ਵਿੱਚ ਭਲਾ ਹੀ ਹੈ, ਐਵੇਂ ਨਾਲ ਤੁਰ ਪੈਂਦੇ ਹੈ। ਇੱਕ ਤੇ ਪੱਟੀ ਬੰਨੀ ਜਾਂਦਾ ਹੈ ਤੇ ਕੋਈ ਚੱਕੀ ਫਿਰਦਾ, ਤੇ ਦੋ ਕੁ ਨਾਲ ਉੱਦਾਂ ਤੁਰ ਪੈਂਦੇ ਹੈ। ਆ ਬਹਾਨਾ ਜਿਹਾ ਬਣਾ ਕੇ ਵੀ ਜੰਗ ਜੋ ਜਿਹੜਾ ਸਮਾਂ ਲੰਘ ਜੇ ਉਹੀ ਭਲਾ ਹੀ ਹੈ, ਇਹਦੇ ਸਿੱਖ ਤੇ ਬਹੁਤੇ ਭਾਰੂ ਪੈ ਰਹੇ, ਥੋੜ੍ਹੇ ਥੋੜ੍ਹੇ ਜਾਣੇ ਹੀ, ਇੱਕ ਇੱਕ ਜਾਣਾ ਦਸ ਦਸ ਨੂੰ ਸੰਭਾਲ ਰਿਹਾ ਹੈ। ਇਸ ਤਰ੍ਹਾਂ ਬਚਾਅ ਕਰਦੇ ਹਨ ਤੁਰਕ ਡਰਦੇ ਮਾਰੇ।
ਚੌ ਪਈ ਥੱਕ ਥੱਕ ਤੁਰਕ ਪਿੱਛੇ ਮੁੜ ਪਏ,
ਕਹਿੰਦੇ ਅਖੀਰੀ ਜਿਹੜੇ ਤੁਰਕ ਹੈ ਨਾ ਥੱਕ ਥੱਕ ਕੇ ਪਿੱਛੇ ਮੁੜ ਪਏ, ਵੀ ਇਹਨਾਂ ਦੇ ਨਾਲ ਨਹੀਂ ਸਾਡੇ ਕੋਈ ਵਾਹ ਪੇਸ਼, ਇਹਦੇ ਪਤਾ ਨਹੀਂ ਕੀ ਖਾਂਦੇ ਭੁੱਖੇ ਰਹਿ ਰਹੇ ਕਿੰਨੇ ਦਿਨਾਂ ਦੇ, ਫੇਰ ਨਹੀਂ ਇਹ ਪਿੱਛੇ ਹਟਦੇ।
ਅੱਗੇ ਉਹ ਸਿੱਖਣ ਦੰਦ ਖੱਟੇ ਗਏ,
ਅੱਗੋਂ ਕਿਉਂਕਿ ਕਹਿੰਦੇ ਸਿੱਖਾਂ ਨੇ ਦੰਦ ਖੱਟੇ ਕੀਤੇ ਹੈ। ਦੰਦ ਖੱਟੇ ਮਤਲਬ ਇਹਨਾਂ ਦੀ ਤੋਬਾ ਕਰਵਾ ਦਿੱਤੀ, ਕੰਨਾਂ ਨੂੰ ਹੱਥ ਲਵਾ ਦਿੱਤੇ, ਇਹਨਾਂ ਦੀ ਵਾਹ ਪੇਸ਼ੀ ਨੂੰ ਚੱਲਣ ਦਿੱਤੀ ਜੰਗ ਵਿੱਚ।
ਤੁਰਕ ਮੰਨੀ ਤਬ ਅੱਧੀ ਹਾਰ,
ਤੁਰਕ ਭਾਵੇਂ ਜੇਤੂ ਸੀ ਕਿਉਂਕਿ ਸਿੱਖ ਤੇ ਥੋੜ੍ਹੇ ਹੀ ਰਹਿ ਗਏ ਸੀ ਸ਼ਹੀਦ ਕਰਨ ਵਾਲੇ, ਹੁਣ ਇਹ ਤਾਂ ਹਲੇ ਬਹੁਤ ਜਾਣੇ ਪਏ ਸੀ, ਕਹਿੰਦੇ ਭਾਵੇਂ ਜੇਤੂ ਸੀ ਤੁਰਕ ਫਿਰ ਵੀ ਥੱਕ ਹੰਬ ਗਏ, ਵਾਹ ਪੇਸ਼ ਕੋਈ ਚੱਲੀ ਨਹੀਂ ਹੈ, ਅੱਧੀ ਹਾਰ ਮੰਨ ਲਈ ਹੈ, ਹੱਥ ਜੋੜ ਕੇ ਪਛਾਈ ਮੁੜੇ ਹਨ।
ਤਬੈ ਨੇ ਬਾਬਾ ਕਰੀ ਵਿਚਾਰ,
ਤਦੋਂ ਨਵਾਬ ਨੇ ਕਹਿੰਦੇ ਉਹ ਵਿਚਾਰ ਕੀਤੀ ਵੀ ਮੂਰਖ ਆ ਕੀ ਕਰ ਰਹੇ ਹੋ ਤੁਸੀਂ,
ਕਾਹੇ ਲੀਜੈ ਮਰਵਾਏ ਸਿਪਾਹੇ।
ਆਪਣੇ ਸਰਦਾਰ ਨੂੰ ਕਹਿੰਦਾ ਨਵਾਬ, ਆ ਕਹਿੰਦਾ ਕਾਹਦੀ ਕੋਲੋਂ ਆਪਣੇ ਜਿਹੜੇ ਹੈ ਸਿਪਾਹੀ ਮਰਵਾਏ ਜਾਂਦੇ ਹੋ, ਉਹ ਕੋਈ ਰਾਜਨੀਤੀ ਵਰਤੋ, ਕੋਈ ਆਪਣਾ ਦਿਮਾਗ ਵਰਤੋ, ਕਿਉਂ ਬੰਦੇ ਮਰਵਾਈ ਜਾਂਦੇ ਹੋ,
ਕਰ ਭੁੱਖਾ ਇਸ ਲਈਏ ਹਰਾਏ,
ਐਵੇਂ ਕਿਉਂ ਆਪਣੇ ਬੰਦੇ ਮਰਵਾ ਰਹੇ ਹੋ। ਕਹਿੰਦਾ ਅੱਜ ਪਹਿਲਾਂ ਹੀ ਭੁੱਖੇ ਪਿਆਸੇ ਮਰੇ ਹੋਏ ਹੈ, ਨੀਂਦ ਉਹਨਾਂ ਨੂੰ ਉਹਨਾਂ ਦੀ ਅੱਖਾਂ ਵਿੱਚ ਹੈ, ਅਤੇ ਇਸ ਕਰਕੇ ਹੁਣ ਬੰਦੇ ਕਾਹਲੀ ਆਪਣੇ ਮਰਵਾ ਰਹੇ ਹੋ। ਆ ਕਹਿੰਦਾ ਭੁੱਖ ਪਹਿਲਾਂ ਇਹਨੂੰ ਲੜ ਰਹੀ ਹੈ, ਅਤੇ ਹੁਣ ਇਹਨਾਂ ਦਾ ਉੱਕਾ ਹੀ ਜਿਹੜਾ ਹੈ ਇਹਨਾਂ ਨਾਲ ਜੰਗ ਨਾ ਕਰੋ, ਪਿਛਾਂਹ ਹੋ ਕੇ ਆਪਣੇ ਡੇਰੇ ਕਰਕੇ ਬੈਠ ਜਾਓ, ਅੱਜ ਤਾਂ ਭੁੱਖੇ ਰਹਿ ਗਏ ਭੁੱਖੇ ਮਰ ਲੱਗੇ, ਫਿਰ ਆਪੇ ਇਹਨਾਂ ਨੇ ਹਾਰ ਜਾਣਾ ਹੈ।
ਨਹੀਂ ਅੰਨ ਨੀਰੋ ਇਸ ਕੋਲ,
ਇਹਨਾਂ ਕੋਲ ਤੇ ਨਾ ਕੋਈ ਘੋੜਿਆਂ ਵਾਸਤੇ ਦਾਣਾ ਪੱਠਾ ਹੈ, ਨਾ ਕੋਈ ਪਾਣੀ ਹੈ ਪਿਆਉਣ ਵਾਸਤੇ, ਇਸੇ ਤਰ੍ਹਾਂ ਇਹਨਾਂ ਦੇ ਆਪਣੀ ਸ਼ਕਣ ਸੁਕਾਉਣ ਵਾਸਤੇ ਕੋਈ ਰਸਤ ਨਹੀਂ ਹੈ, ਨਾ ਕੋਈ ਪਾਣੀ ਹੈ ਨਾ ਕੋਲ।
ਮਿਲੂਗ ਆਪ ਭੁੱਖੋ ਕਰ ਬੋਲ,
ਕਹਿੰਦੇ ਆਪ ਆਪਣੇ ਆਪ ਹੀ ਮਿਲੂਗਾ ਬੰਦਾ ਸਿੰਘ, ਵੇਖਿਓ ਇਹ ਵੇਖੋ ਸਾਰੇ ਜਿਹੜੇ ਭੂਤਰੇ ਫਿਰਦੇ ਆ ਨਾ ਆਪਣੇ ਆਪ ਮਿਲਣਗੇ, ਜਦੋਂ ਭੁੱਖੇ ਮਰੇ ਨਾ ਹੱਥ ਜੋੜ ਜੋੜ ਕੇ ਮਿਲਣਗੇ, ਬੋਲ ਬੋਲ ਕੇ ਕਹਿਣਗੇ ਜੀ ਫੜ ਲਓ ਸਾਨੂੰ।
ਤਾਂ ਤੁਰਕ ਲਾਗੇ ਕਰਨ ਤਕੜਾਈ,
ਕਹਿੰਦੇ ਤੁਰਕ ਫਿਰ ਤਦੋਂ ਤਕੜਾਈ ਕਰਨ ਲੱਗੇ ਹੈ ਵੀ ਰਸਤੇ ਤੇ ਚਲੋ ਅੱਗੇ ਨਹੀਂ ਅੰਦਰ ਜਾਂਦੀ ਹੈ, ਜਿਹਨਾਂ ਹੋਰ ਤਕੜਾਈ ਕਰਨ ਲੱਗੀ ਹੈ ਲੱਗੇ ਹੈ ਵੀ ਜਿਹੜਾ ਇਹ ਬੰਦੇ ਸਿੰਘ ਦਾ ਕੋਈ ਜਿਹੜਾ ਬੰਦਾ ਹੈ ਕੋਈ ਸਿੱਖ ਹੈ ਜਾਂ ਬੰਦਾ ਸਿੰਘ ਦੇ ਬਾਹਰ ਨਾ ਨਿਕਲ ਸਕੇ, ਇਸ ਪ੍ਰਕਾਰ ਕਿਲ੍ਹੇ ਦੇ ਆਸੇ ਪਾਸੇ ਤਕੜਾਈ ਕਰਨ ਲੱਗੇ ਹਨ ਪੂਰੀ।
ਦੇਹੈ ਤਲਾਵੇ ਖਾਈ ਪਟਾਈ,
ਕਹਿੰਦੇ ਇਹਨਾਂ ਨੇ ਕਿਲ੍ਹੇ ਦੇ ਦੁਆਲੇ ਨਾ ਖਾਈ ਪਟਵਾ ਦਿੱਤੀ ਹੈ, ਆਲੇ ਦੁਆਲੇ ਕਿੰਨਾ ਕਿੰਨਾ ਥਾਂ ਪਟਵਾ ਦਿੱਤਾ ਡੂੰਘਾ, ਵੀ ਦੱਸੋ ਵੇਖਾਂਗੇ ਵੀ ਕਹਿੰਦੀ ਲੰਘਦੇ ਹਨ ਇਹ।
ਰਾਤ ਨਿਕਲ ਕੱਛ ਸਿੱਖ ਤੇ ਲਿਆਵਤ,
ਕਹਿੰਦੇ ਜਿਹੜੇ ਸੀ ਨਾ ਸਿੱਖ ਉਹ ਕਿਸੇ ਵੇਲੇ ਜਦੋਂ ਸਮਾਂ ਬਣਦਾ ਸੀ ਦਾਲ ਲਘਾ ਲੱਗਦਾ ਸੀ ਤੇ ਰਾਤ ਨਿਕਲ ਕੇ ਤੇ ਕੁਝ ਖਾਣ ਵਾਸਤੇ ਕਿਤੇ ਲੈ ਆਉਂਦੇ ਸੀ ਲਾਗੋ ਚਾਗੋਂ,
ਛਿੱਲ ਪਾਤ ਕਿਛ ਲਿਆਏ ਸੋ ਖਾਵਤ,
ਵਿਚਾਰੇ ਜਾ ਕਰਕੇ ਆ ਖਿੱਲ ਛਿੱਲਾਂ ਤਰਬੂਜਿਆਂ ਦੀਆਂ ਖਰਬੂਜਿਆਂ ਦੀਆਂ ਇਸੇ ਤਰ੍ਹਾਂ ਪੱਤੇ ਇਸ ਤਰ੍ਹਾਂ ਘਾਹ ਪੂਜਾ ਲਿਆ ਕੇ ਆਪਣਾ ਟਾਈਮ ਪਾਸ ਕਰ ਲੈਂਦੇ ਸੀ, ਸ਼ਗਨ ਛਕਾ ਲੈਂਦੇ ਸਨ।
ਸੋਭੀ ਉਨਕੋ ਲੈਣ ਨਾ ਪਾਈ,
ਕਹਿੰਦੇ ਵੀ ਉਹ ਵੀ ਉਹ ਲੈਣ ਨਾ ਪਾਉਣ, ਉਹ ਵੀ ਕਿਤੇ ਬਾਹਰ ਜਾ ਕੇ ਹੁਣ ਖਾ ਹੀ ਨਾ ਸਕਣ ਕੁਝ। ਇਹਨਾਂ ਐਸੀ ਤਕੜਾਈ ਕੀਤੀ, ਕਿਲ੍ਹੇ ਦੁਆਲੇ ਖਵਾਈ ਪੁੱਟ ਦਿੱਤੀ ਬੜੀ ਡੂੰਗੀ ਡੂੰਗੀ, ਵੀ ਘੋੜਾ ਲੈ ਕੇ ਨਿਕਲ ਲੱਗੀ ਕਹਿੰਦੀ, ਜਿਸ ਕਰਕੇ ਤੁਰਕਾਂ ਨੇ ਇੰਨੀ ਤਕੜਾਈ ਕਰ ਦਿੱਤੀ ਆ, ਹੁਣ ਸਿੱਖਾਂ ਨੂੰ ਕੁਝ ਵੀ ਕੋਈ ਛਿੱਲ ਪੱਤਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ।
ਐਸੀ ਦਸ਼ਾ ਸਿੱਖਣ ਪੈ ਆਈ,
ਕਹਿੰਦੇ ਐਸੀ ਦਸ਼ਾ ਐਸੀ ਹਾਲਤ ਸਿੱਖਾਂ ਦੀ ਹੋ ਗਈ, ਐਸੀ ਮੁਸੀਬਤ ਬਣ ਆਈ ਹੈ। ਸਾਧ ਸੰਗਤ ਜੀ, ਜਦੋਂ ਮੁਸੀਬਤ ਕਿਸੇ ਵੇਲੇ ਪੈ ਜਾਵੇ ਨਾ ਬੰਦੇ ਨੂੰ, ਫਿਰ ਤੇ ਭਾਰ ਢਹਿੰਦੇ ਹੀ ਹੁੰਦੇ ਹੈ। ਇੱਕ ਗਈ ਮੁਸੀਬਤ ਦੂਜੀ ਆ ਪੈਂਦੀ ਹੈ, ਦੂਜੀ ਗਈ ਤੀਜੀ ਆ ਪੈਂਦੀ ਹੈ। ਜਦੋਂ ਹੋ ਜਾਵੇ ਨਾ ਸਮਾਂ ਮਾੜਾ, ਫਿਰ ਤੇ ਪਤਾ ਨਹੀਂ ਲੱਗਦਾ, ਮੁਸੀਬਤਾਂ ਦਾ ਪਤਾ ਨਹੀਂ ਲੱਗਦਾ ਕਿੱਧਰੋਂ ਆ ਪੈਂਦੀਆਂ ਹਨ।
ਫਾਕੇ ਉੱਪਰ ਫਾਕੇ ਜਾਏ,
ਫਾਕੇ ਉੱਪਰ ਫਾਕਾ ਹੀ ਹੋਈ ਜਾ ਰਿਹਾ ਹੈ, ਆ ਕੜਾਕੇ ਉੱਪਰ ਕੜਾਕਾ ਪੂਰਾ ਲੱਗ ਰਿਹਾ ਹੈ।
ਆਏ ਹੱਥ ਤੋਂ ਰਿਜਕ ਢਿੱਡ ਪਾਏ,
ਕਹਿੰਦੇ ਹੁਣ ਕੋਈ ਰਿਜਕ ਹੱਥ ਆਵੇ ਤੇ ਫੇਰ ਹੀ ਢਿੱਡ ਚ ਪਾਵੇ ਨਾ ਕੋਈ, ਜਿੱਥੇ ਹੁਣ ਕੋਈ ਆਵੇ ਕੁਝ ਨਾ, ਖਾਣ ਨੂੰ ਮਿਲੇ ਕੁਝ ਨਾ, ਉੱਥੇ ਕੋਈ ਕੀ ਖਾਵੇ। ਇਹੀ ਹੁਣ ਸਿੱਖਾਂ ਦੀ ਹਾਲਤ ਬਣੀ ਹੋਈ ਹੈ। ਆ ਨਾ ਵਿਚਾਰਿਆ ਕੋਈ ਬਾਹਰ ਜਾਇਆ ਜਾਂਦਾ, ਇੱਧਰੋਂ ਇਹਨਾਂ ਬੜੀ ਤਕੜਾਈ ਕੀਤੀ ਹੈ ਤੁਰਕਾਂ ਨੇ, ਅੰਦਰ ਕੁਝ ਖਾਣ ਨੂੰ ਕਹਿੰਦੇ ਹੈ ਨਹੀਂ ਹੈ, ਜਿਸ ਕਰਕੇ ਕਹਿੰਦੇ ਕੁਝ ਢਿੱਡ ਚ ਤਾਂ ਹੀ ਪਾਉਣ ਭਾਈ ਜੇ ਰਿਜਕ ਹੋਵੇ ਤੇ।
ਸੇਰ ਪਾਓ ਕੀ ਕਿਆ ਕਹੀ,
ਕਹਿੰਦੇ ਕਵੀ ਦੱਸਦੇ ਹੈ ਵੀ ਸੇਰ ਪਾਓ ਦੀ ਕਿਆ ਕਹੀਏ। ਸੇਰ ਹੁੰਦਾ ਹੈ ਇੱਕ ਕਿਲੋ, ਪਾਓ ਹੁੰਦਾ ਹੈ ਅੱਧਾ ਕਿਲੋ, 500 ਗ੍ਰਾਮ, ਇਸੇ ਤਰ੍ਹਾਂ 1000 ਗ੍ਰਾਮ ਦਾ ਕਿਲੋ। ਕਹਿੰਦੇ ਵੀ ਸੇਰ ਪਾਓ ਦੀ ਗੱਲ ਦੇ ਕੀ ਕਰੀਏ ਭਾਈ,
ਅੰਨ ਮਾਸਾ ਨਾ ਊਹਾ ਲਭਾਏ,
ਕਹਿੰਦੇ ਉੱਥੇ ਤੇ ਅੰਨ ਮਾਸਾ ਜਿੰਨਾ ਵੀ ਲੱਭਦਾ ਨਹੀਂ ਹੈ। ਸੇਰ ਪਾਓ ਦੇ ਦੂਰ ਦੀ ਗੱਲ, ਮਾਸਾ ਜਿੰਨਾ ਵੀ, ਮਾਸਾ ਇੱਕ ਹੁੰਦਾ ਹੈ ਰੱਤੀ, ਇੱਕ ਹੁੰਦਾ ਹੈ ਮਾਸਾ, ਇੱਕ ਹੁੰਦਾ ਹੈ ਤੋਲਾ। ਅੱਠ ਚੌਲਾਂ ਦੀ ਰੱਤੀ ਹੁੰਦੀ ਹੈ ਅਤੇ ਅੱਠਾਂ ਰੱਤੀਆਂ ਦਾ ਮਾਸਾ ਹੁੰਦਾ ਹੈ, 12 ਮਾਸਿਆਂ ਦਾ ਤੋਲਾ ਹੁੰਦਾ ਹੈ। ਅਤੇ ਅੱਠ ਚੌਲਾਂ ਦੀ ਰੱਤੀ ਹੋ ਗਈ ਮਤਲਬ 64 ਕੁ ਚੌਲਾਂ ਦਾ ਜਿੰਨਾ ਮਾਸਾ। ਕਹਿੰਦੇ ਇੰਨਾ ਵੀ ਜਿਹੜਾ ਅੰਨ ਨਹੀਂ ਲੱਭ ਰਿਹਾ ਸੇਰ ਪਾਓ ਦੀ, ਅਤੇ ਵੀ ਕਿਲੋ ਅੱਧਾ ਕਿਲੋ ਦੀ ਗੱਲ ਹੀ ਕੀ ਕਰਨੀ, ਉੱਥੇ ਤਾਂ ਕੁਝ ਹੈ ਹੀ ਨਹੀਂ ਵੀ ਜਿਹੜਾ ਵਿਚਾਰੇ ਛਕ ਲੈਣ, ਜਦੋਂ ਕੋਈ ਛਕਿਆ ਨਹੀਂ ਤਾਂ ਫਿਰ ਕਿਵੇਂ ਗੁਜ਼ਾਰਾ ਹੋਵੇ।
ਪਤਝਲ ਜੜ ਨਹਿ ਲੱਭੇ,
ਕਹਿੰਦੇ ਆ ਕਿਲ੍ਹਾ ਦਾ ਵਿਸਥਾਰ ਬੜਾ ਸੀ, ਪਹਿਲਾਂ ਇੱਥੇ ਕੋਈ ਰੁੱਖ ਪੇੜ ਹੈ ਸੀ ਅਤੇ ਵਿਚਾਰੇ ਕੁਝ ਨਾ ਕੁਝ ਛਕ ਛਕਾ ਲੈਂਦੇ ਸੀ, ਆਪਣਾ ਗੁਜ਼ਾਰਾ ਕਰਦੇ ਸੀ, ਕਿਉਂਕਿ ਜਿਹੋ ਜਿਹਾ ਸਮਾਂ ਬਣ ਜਾਂਦਾ ਨਾ ਫਿਰ ਉਹੋ ਜਿਹੇ ਬੰਦੇ ਨੂੰ ਗੁਜ਼ਾਰਾ ਕਰਨ ਆ ਜਾਂਦਾ ਹੈ। ਆ ਵੇਖ ਲਓ ਕਈ ਵਿਚਾਰੇ ਗਰੀਬ ਵਿਚਾਰੇ ਮਾਤੜ ਤੁਰੇ ਫਿਰਦੇ ਸੜਕਾਂ 'ਤੇ, ਆਪਾਂ ਵੀ ਜਿੰਨੀ ਮਰਜ਼ੀ ਠੰਡ ਪੈਂਦੀ ਹੋਵੇ ਨਾ, ਅਸੀਂ ਤਾਂ ਰਜਾਈਆਂ ਦੋ ਦੋ ਲਈਆਂ ਹੁੰਦੀਆਂ, ਉਹਨਾਂ ਵਿਚਾਰਿਆਂ ਨੂੰ ਕੋਈ ਇੱਕ ਚਾਦਰ ਹੀ ਲੱਭ ਜੇ ਉਹਦੇ ਵਿੱਚ ਹੀ ਰਾਤ ਗੁਜ਼ਾਰ ਲੈਂਦੇ ਉਹ। ਅਤੇ ਕਈ ਦੇ ਐਵੇਂ ਵੀ ਵੇਖਣ 'ਚ ਆ ਜਾਂਦਾ ਹੈ ਵੀ ਆਹ ਜਿਹੜਾ ਕੂੜਾ ਸ਼ਹਿਰਾਂ ਦੇ ਵਿੱਚ ਸੁੱਟਦੇ ਆ ਨਾ ਇੱਧਰ ਉੱਧਰ, ਕਈ ਵਿਚਾਰੇ ਉਹਦੇ ਵਿੱਚ ਉਂਗਲਾਂ ਮਾਰ ਮਾਰ ਕੇ ਚੀਜ਼ਾਂ ਲੱਭ ਲੱਭ ਕੇ ਖਾ ਰਹੇ ਹੁੰਦੇ ਹੈ, ਇਹ ਸਮਾਂ ਕੱਢਣ ਦੀ ਗੱਲ ਹੁੰਦੀ ਹੈ। ਇਸੇ ਤਰ੍ਹਾਂ ਕਹਿੰਦੇ ਸਿੰਘ ਸਿੱਖ ਕੀ ਕਰ ਰਹੇ ਸੀ ਵੀ ਪਹਿਲਾਂ ਤਾਂ ਪੱਤੇ ਛਿੱਲਾਂ ਕਰਕੇ ਖਾ ਕੇ ਗੁਜ਼ਾਰਾ ਕਰ ਲੈਂਦੇ ਸੀ, ਹੁਣ ਇਹਨਾਂ ਨੇ ਇੰਨੀ ਤਕੜਾਈ ਕੀਤੀ ਹੈ, ਹੁਣ ਬਾਹਰ ਜਾਣ ਦਾ ਸਮਾਂ ਨਹੀਂ ਬਣਦਾ। ਕਿਲ੍ਹੇ ਵਿੱਚ ਵੀ ਕਹਿੰਦੇ ਕੋਈ ਰੁੱਖ ਰੱਖ ਰਹਿ ਨਹੀਂ ਗਿਆ ਹੈ, ਨਾ ਕੋਈ ਪੱਤਾ ਲੱਭਦਾ ਹੈ, ਨਾ ਛਿੱਲ ਲੱਭਦੀ ਹੈ, ਨਾ ਕੋਈ ਜੜੀ ਦਿਖਦੀ ਹੈ।
ਘਾਸ ਵੀ ਨਜ਼ਰ ਨਾ ਪਾਏ,
ਕੋਈ ਘਾਸ ਫੂਕ, ਜਿਹੜਾ ਘਾਸ ਫੂਸ ਹੈ ਵੀ ਘਾਹ ਜਿਹੜਾ ਕੋਈ ਘੋੜੇ ਹੀ ਛੱਕ ਲੈਣ ਥੋੜ੍ਹਾ ਬਹੁਤਾ, ਕਹਿੰਦੇ ਉਹ ਵੀ ਕਦੇ ਵੇਖਿਆ ਨਜ਼ਰ ਨਹੀਂ ਪਾਇਆ ਜਾਂਦਾ।
ਜੋ ਪਈ ਖਾਣੇ ਵਸਤ ਨਾ ਸਿੱਖਣ ਲਭਾਈ,
ਕਹਿੰਦੇ ਖਾਣ ਦੀ ਜਿਹੜੀ ਵਸਤ ਹੈ ਉਹ ਸਿੱਖਾਂ ਨੂੰ ਲੱਭਦੀ ਨਹੀਂ ਹੈ, ਵੀ ਵਿਚਾਰੇ ਕੁਝ ਨਾ ਕੁਝ ਖਾ ਕੇ ਗੁਜ਼ਾਰਾ ਕਰ ਲੈਣ।
ਕਈ ਕੋ ਦਿਨ ਉਹਨ ਮਿੱਟੀ ਖਾਈ,
ਕਈ ਕੁ ਦਿਨ ਤੇ ਕਹਿੰਦੇ ਉਹਨਾਂ ਨੇ ਵਿਚਾਰਿਆਂ ਨੇ ਮਿੱਟੀ ਖਾ ਖਾ ਗੁਜ਼ਾਰਾ ਕੀਤਾ ਹੈ, ਕਿਉਂਕਿ ਭੁੱਖ ਮਾਰਨੀ ਉਹਨੇ ਕੁਝ ਵੀ ਖਾ ਲਈਦਾ ਹੈ, ਉਸ ਵਕਤ ਕਹਿੰਦੇ ਮਿੱਟੀ ਖਾ ਖਾ ਕਈ ਨੇ ਗੁਜ਼ਾਰਾ ਕੀਤਾ ਹੈ। ਇਹ ਮਿੱਟੀ ਦਾ ਅਰਥ ਕਈ ਮਾਸ ਕਰਦੇ ਆ ਵੀ ਘੋੜੇ ਵੱਢ ਵੱਢ ਕੇ ਵੀ ਜਿਹੜਾ ਹੈ ਉਹ ਗੁਜ਼ਾਰਾ ਕੀਤਾ ਮਾਸ ਖਾ ਕੇ, ਉਂਝ ਮਿੱਟੀ ਦਾ ਅਰਥ ਮਿੱਟੀ ਜਿਹੜਾ ਮੁੱਖ ਬਣਦਾ ਵੀ ਮਿੱਟੀ ਖਾ ਕੇ ਗੁਜ਼ਾਰਾ ਕੀਤਾ, ਕਿਉਂਕਿ ਜਦੋਂ ਬਿਪਤਾ ਬਣੇ ਕੁਝ ਵੀ ਬੰਦੇ ਨੂੰ ਖਾਣਾ ਪੈ ਜਾਂਦਾ ਹੈ। ਕਹਿੰਦੇ ਉਸ ਵਕਤ ਮਿੱਟੀ ਖਾ ਕੇ ਵਿਚਾਰੇ ਸਿੱਖਾਂ ਦੇ ਵਿੱਚੋਂ ਕਈਆਂ ਗੁਜ਼ਾਰਾ ਕੀਤਾ ਹੈ।
ਫਿਰ ਸਿੱਖ ਬੰਦੇ ਕੇ ਢਿੱਗ ਗਏ,
ਕਹਿੰਦੇ ਅਖੀਰੀ ਜਿਹੜੇ ਸਿੱਖ ਸੀ ਨਾ ਉਹ ਬਾਬੇ ਬੰਦੇ ਦੇ ਪਾਸ ਹੱਥ ਜੋੜ ਕੇ ਗਏ ਹਨ ਵੀ ਹੁਣ ਤੇ ਜਾ ਕੇ ਗੱਲ ਕਰੀਏ।
ਪਾਸ ਚੁਬਾਰੇ ਪੁਕਾਰਤ ਭਏ,
ਇਹ ਬਾਬਾ ਬੰਦਾ ਸਿੰਘ ਚੁਬਾਰੇ ਦੇ ਵਿੱਚ ਕੀ ਕੀਤਾ ਸੀ ਵੀ ਇਹਨੇ ਜਦੋਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਮੈਂ ਨਹੀਂ ਭੱਜ ਕੇ ਜਾਂਦਾ ਹਾਂ, ਮੈਂ ਇੱਥੇ ਰਵਾਂਗਾ ਧਰਨਾ, ਮਾੜੀ ਹੋਵੇ ਚੰਗੀ ਹੋਵੇ। ਅਤੇ ਮੁੜ ਕੇ ਜਿਹੜੇ ਦਰਵਾਜ਼ੇ ਸੀ ਕਿਲ੍ਹੇ ਦੇ ਆਪਣੇ ਚੁਬਾਰੇ ਦੇ, ਉਹ ਉਹਦੇ ਵਿੱਚ ਪ੍ਰਵੇਸ਼ ਕਰਕੇ ਦਰਵਾਜ਼ੇ ਨੂੰ ਕੁੰਡੇ ਲਾ ਲਏ ਸੀ, ਦਰਵਾਜ਼ੇ ਭੇੜ ਲਏ ਸਨ। ਇਸ ਤਰ੍ਹਾਂ ਕਹਿੰਦੇ ਉੱਥੇ ਬੈਠੇ ਹੋਏ ਸੀ। ਹੁਣ ਇਹ ਸਿੱਖ ਜਿਹੜੇ ਵਿਚਾਰੇ ਬਿਪਤਾ ਦੇ ਮਾਰੇ, ਪਹਿਲਾਂ ਦੱਸਿਆ ਨਹੀਂ ਕਿੰਨਾ ਜੰਗ ਯੁੱਧ ਕੀਤਾ ਹੈ, ਅਖੀਰੀ ਹੱਥ ਜੋੜ ਕੇ ਗਏ ਅਰਦਾਸ ਕਰਨ ਵੀ ਆ ਬਾਬਾ ਜੀ ਸਾਡੀ ਤਾਂ ਹਾਲਤ ਬੜੀ ਬੁਰੀ ਹੋਈ ਪਈ ਹੈ, ਤੁਸੀਂ ਹੁਣ ਤਾਂ ਸਾਡੇ ਨਾਲ ਗੱਲ ਕਰੋ। ਇਸ ਤਰ੍ਹਾਂ ਆਵਾਜ਼ਾਂ ਮਾਰਦੇ ਹਨ, ਅਰਦਾਸ ਬੇਨਤੀ ਕੀਤੀ ਹੈ। ਅੱਗੋਂ ਬਾਬਾ ਬੰਦਾ ਸਿੰਘ ਜੀ ਜਿਹੜੇ ਆ ਇਹਨਾਂ ਨੂੰ ਜਵਾਬ ਦੇਣਗੇ। ਇਹ ਕਹਿਣਗੇ ਵੀ ਬਾਬਾ ਜੀ ਤੁਸੀਂ ਚਲੇ ਜਾਓ ਇੱਥੋਂ, ਇਹ ਕਹਿਣਗੇ ਵੀ ਪਹਿਲਾਂ ਤੁਸੀਂ ਕਹਿੰਦੇ ਸੀ ਵੀ ਜਾਣਾ ਨਹੀਂ, ਹੁਣ ਤੁਸੀਂ ਕਹਿੰਦੇ ਜਾਓ, ਇਸ ਕਰਕੇ ਅਸੀਂ ਨਹੀਂ ਜਾ ਸਕਦੇ, ਵਜਨਾ ਤੋਂ ਹਾਰ ਨਹੀਂ ਸਕਦੇ। ਬੜੇ ਪ੍ਰਮਾਣ ਦੇ ਕੇ ਇੱਥੇ ਕਵੀ ਜੀ ਦੱਸਣਗੇ, ਉਹ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਪ੍ਰਸੰਗ ਸਰਵਣ ਕਰਨੇ। ਸਤਸੰਗ ਜੀ ਵੇਖ ਲਓ ਸਿੱਖਾਂ ਨੇ ਕਿੰਨੀ ਕਿੰਨੀ ਕਮਾਈ ਕੀਤੀ ਹੈ, ਕਿੰਨਾ ਕਿੰਨਾ ਸਮਾਂ ਕੱਟਿਆ ਹੈ। ਬਾਬਾ ਬੰਦਾ ਸਿੰਘ ਜੀ ਨੇ ਸ਼ਮਸ਼ੇਰ ਖਾਲਸਾ ਸਿੱਖ ਰਾਜ ਕਾਇਮ ਕੀਤਾ ਸੀ, ਤੁਰਕਾਂ ਨੂੰ ਜਿਹੜਾ ਹੈ ਉਹ ਹੋਸ਼ ਬੁਲਾ ਦਿੱਤੀ ਸੀ, ਮੈਂ ਜੰਗ ਯੁੱਧ ਕੀਤਾ ਹੈ, ਅਖੀਰੀ ਆਪਣੇ ਦੇ ਇੰਨੀ ਬਿਪਤਾ ਬਣੀ ਹੈ, ਆਪਣਾ ਸਮਾਂ ਕੱਢਿਆ ਹੈ। ਉਹਨਾਂ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਹੈ, ਉਹਨਾਂ ਨੇ ਆਪਣੇ ਸੀਨੇ ਦੇ ਵਾਰ ਖਾਧੇ ਹੈ, ਜਿਨ੍ਹਾਂ ਦੀ ਬਦੌਲਤ ਆਪਾਂ ਅੱਜ ਸਿਰ 'ਤੇ ਦਸਤਾਰਾਂ ਸਜਾਈ ਫਿਰਦੇ ਹਾਂ ਅਤੇ ਆਪਣੀ ਜਾਇਦਾਦਾਂ ਮੱਲੀ ਬੈਠੇ ਹਾਂ। ਅਤੇ ਪਰ ਸਾਡਾ ਉਹਨਾਂ ਸਿੱਖਾਂ ਦਾ ਇਤਿਹਾਸ ਸਰਵਣ ਕਰਨ ਨੂੰ, ਉਹਨਾਂ ਦੇ ਬਾਰੇ ਜਾਣਕਾਰੀ ਨੂੰ ਵੀ ਸਾਨੂੰ ਕੁਝ ਪਤਾ ਥਾ ਹੋਵੇ, ਕੋਈ ਮਤਲਬ ਹੀ ਨਹੀਂ ਹੈ। ਇਹਦੇ ਸਤਸੰਗ ਜੀ ਜਿਨ੍ਹਾਂ ਦੀ ਕਿਰਪਾ ਹੈ ਉਹ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਇਤਿਹਾਸ ਨਾਲ ਜੁੜ ਕੇ ਸਰਵਣ ਕਰਕੇ ਆਪਣਾ ਭਲਾ ਮਨਾਉਂਦੇ ਹੈ। ਉਹ ਸੁਣ ਸੁਣ ਕੇ, ਕਿਉਂਕਿ ਜੋ ਗੁਰੂ ਦਾ ਸਿੱਖ ਖਵਾਵੇ ਉਹਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਸਾਡੇ ਗੁਰੂ ਦਾ ਪ੍ਰਕਾਸ਼ ਕਦੋਂ ਹੋਇਆ ਹੈ, ਗੁਰੂ ਜੀ ਜੋਤੀ ਜੋਤ ਕਦੋਂ ਸਮਾਏ ਹੈ, ਸਾਡੇ ਗੁਰੂਆਂ ਨੇ ਗੁਰੂ ਦੇ ਸਿੱਖਾਂ ਨੇ ਕੀ ਕੀਤਾ ਹੈ ਸਾਡੇ ਵਾਸਤੇ। ਇਹ ਜਿੰਨਾ ਚਿਰ ਅਸੀਂ ਸੁਣਾਂਗੇ ਨਹੀਂ ਤਾਂ ਸਾਨੂੰ ਕੀ ਪਤਾ ਲੱਗਣਾ ਵੀ ਸਿੱਖਾਂ ਨੇ ਅਤੇ ਗੁਰੂਆਂ ਨੇ ਕੀ ਕੀਤਾ ਅਤੇ ਅਸੀਂ ਜੀਵਨ ਬਦਲਣਾ ਹੈ। ਹੁਣ ਅਸੀਂ ਇਤਿਹਾਸ ਹੀ ਕੋਈ ਨਹੀਂ ਸੁਣਿਆ ਹੁੰਦਾ, ਜਿਸ ਕਰਕੇ ਸਾਡੀ ਅਭਾ ਤਬਾਈ ਵਿਗੜੀ ਹੁੰਦੀ ਹੈ, ਸਾਨੂੰ ਪਤਾ ਹੀ ਨਹੀਂ ਵੀ ਗੁਰੂ ਪੀਰ ਕੋਈ ਹੈ ਵੱਸਦਾ, ਵੀ ਕੋਈ ਗੁਰਦੁਆਰਾ ਵੀ ਹੈ, ਉੱਥੇ ਮੱਥਾ ਟੇਕਣ ਦਾ ਕੋਈ ਮਹਾਤਮਾ ਵੀ ਹੈ। ਕਈਆਂ ਦੀ ਵਿਚਾਰੇ ਦੀ ਕਿਰਿਆ ਹੀ ਬਣੀ ਹੋਈ ਵੀ ਮੱਥਾ ਟੇਕਣਾ ਹੈ ਬਸ, ਬਾਕੀ ਕੁਝ ਨਹੀਂ ਪਤਾ ਵੀ ਗੁਰੂ ਕਿੱਡੇ ਮਹਾਨ ਹੈ, ਇਹਦੇ ਪਰਮਾਤਮਾ ਹੈ, ਮੱਥਾ ਟੇਕਿਆ ਮੇਰੇ ਚੰਗੇ ਭਾਗ ਹੈ, ਅੱਜ ਮੇਰਾ ਸਮਾਂ ਚੰਗਾ ਬਣਿਆ, ਮੈਂ ਗੁਰੂ ਦਾ ਦਰਸ਼ਨ ਕੀਤਾ ਹੈ, ਇਹ ਕੋਈ ਮਨ 'ਚ ਵਿਚਾਰ ਆਉਂਦੀ ਨਹੀਂ। ਕਿਉਂਕਿ ਗੁਰੂ ਜੀ ਦੇ ਕੌਤਕ ਨਹੀਂ ਨਾ ਸੁਣੇ, ਇਤਿਹਾਸ ਨਹੀਂ ਸੁਣਿਆ ਹੈ, ਸਿੱਖਾਂ ਦੀ ਸ਼ਹਾਦਤਾਂ ਨਹੀਂ ਸੁਣੀਆਂ ਹੈ, ਜਿਸ ਕਰਕੇ ਸਤਸੰਗ ਜੀ ਜਿੰਨਾ ਚਿਰ ਗੁਰੂ ਦਾ ਇਤਿਹਾਸ ਗੁਰੂ ਦੀ ਬਾਣੀ ਪੜ੍ਹੀਏ ਸੁਣੀਏ ਨਾ, ਧਿਆਨ ਨਾਲ ਵਿਚਾਰੀਏ ਨਾ, ਜਿੰਨਾ ਚਿਰ ਗੁਰੂ ਦੇ ਪ੍ਰੇਮ ਵਿੱਚ ਭਾਵਨਾ ਨਾ ਰੱਖੀਏ, ਉਹਨਾਂ ਚਿਰ ਸਮਝ ਨਹੀਂ ਪੈਂਦੀ, ਨਾ ਉਹਨਾਂ ਚਿਰ ਪ੍ਰੇਮ ਹੀ ਬਣਦਾ ਹੈ। ਨਹੀਂ ਤਾਂ ਸਾਰੀ ਜ਼ਿੰਦਗੀ ਅਮਰ ਦੇ ਦਮ ਤੱਕ ਬੰਦਾ ਮੱਥਾ ਵੀ ਟੇਕਦਾ ਰਹਿੰਦਾ, ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਇੱਥੇ ਖੰਡਨ ਨਹੀਂ ਹੈ, ਕਿਉਂਕਿ ਲੋਕਾਂ ਦੀ ਮੱਤ ਬੜੀ ਫਿਰੀ ਹੋਈ ਹੈ, ਅੱਜ ਨੂੰ ਮੱਥਾ ਟੇਕਣ ਦੀ ਗੱਲ ਕਹਿ ਦਿੱਤੀ, ਉਹਨੇ ਕਹਿਣਾ ਵੀ ਇਹਦਾ ਮਤਲਬ ਮੱਥਾ ਨਹੀਂ ਟੇਕਣਾ ਚਾਹੀਦਾ। ਕਹਿਣ ਦਾ ਮਤਲਬ ਵੀ ਜਿਸ ਗੁਰੂ ਨੂੰ ਮੱਥਾ ਟੇਕੀਏ ਸਾਨੂੰ ਪਤਾ ਹੋਵੇ ਵੀ ਉਹ ਗੁਰੂ ਜੀ ਮਹਾਰਾਜ ਨੇ ਸਾਡੇ ਵਾਸਤੇ ਕੀ ਕੀਤਾ ਹੈ, ਕਿਵੇਂ ਸ਼ਹਾਦਤਾਂ ਦਿੱਤੀਆਂ ਹੈ, ਜਿਸ ਕਰਕੇ ਸੁਣੀਏ ਫਿਰ ਹੀ ਪਤਾ ਲੱਗਦਾ ਵੀ ਵਾਕਿਆ ਸਾਡੇ ਵਾਸਤੇ ਗੁਰੂ ਜੀ ਨੇ ਕੀਤਾ ਹੈ। ਫਿਰ ਬੰਦਾ ਬਦਲਦਾ ਹੈ, ਉਹਦੇ ਦਿਲ 'ਤੇ ਜਦੋਂ ਲੱਗਦੀ ਹੈ ਫਿਰ ਹੀ ਉਹ ਗੁਰੂ ਵਾਲਾ ਬਣਦਾ ਹੈ, ਉਹਨਾਂ ਚਿਰ ਕੁਝ ਨਹੀਂ ਬਣਦਾ ਹੈ। ਸਤਿਗੁਰੂ ਜੀ ਕਿਰਪਾ ਕਰ ਸਾਨੂੰ ਸਮਾਤ ਬਖਸ਼ਣ, ਜਿਸ ਕਰਕੇ ਸਾਧ ਸੰਗਤ ਜੀ ਸਾਡਾ ਲੋਕ ਸੁਖੀ ਪਰ ਲੋਕ ਸੇਲੇ ਹੋ ਸਕੇ। ਹੁਣ ਇੱਥੇ ਵਿਚਾਰਾਂ ਦੀ ਸਮਾਪਤੀ ਹੈ, ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਜੀ ਦੀ ਕਥਾ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਗੁਰੂ ਕੀ ਸੰਗਤ ਗੁਰੂ ਮਹਾਰਾਜ ਜੀ ਬਖਸ਼ਣ ਹਾਰੇ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਫਿਰ ਸਿੱਖ ਬੰਦੇ ਕੇ ਟਿੱਕ ਗਏ, ਪਾਸ ਚੁਬਾਰੇ ਪੁਕਾਰਤ ਭਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸ਼ੀ ਅਗਨਾਸ਼, ਹੇ ਪੂਰਨ, ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋਗ।